ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮ੍ਰਿਗ ਮੀਨ ਪਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਜਿਸ ਦੀ ਕਥਾ ਦਾ ਪ੍ਰਵਾਹ ਆਸਾ ਰਾਗ ਦੇ ਅੰਦਰ ਭਗਤ ਬਾਣੀ ਪਿੱਛੇ ਜਿਸ ਪ੍ਰਕਾਰ ਇਹ ਵਿਚਾਰ ਨਾਮਦੇਵ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਕੱਲ ਸਮਾਪਤ ਹੋ ਗਈ ਸੀ। ਹੁਣ ਅੱਗੇ ਭਗਤ ਰਵਿਦਾਸ ਜੀ ਦੀ ਅੰਮ੍ਰਿਤਮਈ ਰਸਨਾ ਤੋਂ ਉਚਾਰਨ ਕੀਤੀ ਬਾਣੀ ਦਾ ਵਿਚਾਰ ਅੱਜ ਦੀ ਕਥਾ ਵਿੱਚ ਆਰੰਭ ਹੋ ਰਿਹਾ। ਸੁਣੋ ਜੀ।
ਆਸਾ ਬਾਣੀ ਸ੍ਰੀ ਰਵਿਦਾਸ ਜੀਓ ਕੀ।
ਆਸਾ ਰਾਗ ਹੈ ਸ੍ਰੀ ਸੋਭਾ ਦੇ ਮਾਲਕ ਭਗਤ ਰਵਿਦਾਸ ਜੀਓ ਕੀ ਦਾ ਮਤਲਬ ਹੈ ਉਹਨਾਂ ਦੀ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ ਬਾਣੀ। ਇੱਥੋਂ ਆਰੰਭ ਹੁੰਦੀ ਹੈ ਆਸਾ ਰਾਗ ਵਿੱਚ
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਜਿਹਦੇ ਚ ਦੂਆ ਪੜਨੀ ਹੈ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸਤ ਨਾਸ ਤੋਂ ਰਹਿਤ ਹੈ ਗੁਰਚੇਤਨ ਹੈ ਪ੍ਰਸਾਦ ਆਨੰਦ ਸਰੂਪ ਹੈ ਪ੍ਰਾਪਤੀ ਉਸਦੀ ਕਿਸੇ ਹੈ ਸਤਿਗੁਰ ਦੀ ਕਿਰਪਾ ਦੁਆਰਾ। ਇਹਦੇ ਚ ਭਗਤ ਰਵਿਦਾਸ ਜੀ ਉਹਨਾਂ ਦੇ ਬਹੁਤ ਸਾਰੀ ਸਿੱਖੀ ਸੇਵਕੀ ਸੀ ਭਗਤ ਦੇ ਪ੍ਰਤਾਪ ਨਾਲ। ਉਹਨਾਂ ਦਾ ਇੱਕ ਸੇਵਕ ਸੀ ਉਹਦਾ ਪੁੱਤਰ ਕਸੰਗੀ ਹੋ ਗਿਆ ਬੇਕਾਰੀ ਹੋ ਗਿਆ। ਉਹ ਬੜਾ ਤੰਗ ਹੋਇਆ ਪਰਿਵਾਰ ਆਪਣੇ ਬੱਚੇ ਨੂੰ ਲੈ ਕੇ ਨੌਜਵਾਨ ਨੂੰ ਭਗਤ ਜੀ ਦੇ ਪਾਸ ਆਇਆ ਬੇਨਤੀ ਕੀਤੀ ਮਹਾਰਾਜ ਮੇਰਾ ਪੁੱਤਰ ਹੈ ਜਿਹੜਾ ਇਹ ਬੜੇ ਗਲਤ ਰਸਤੇ ਪੈ ਗਿਆ ਵਿਸ਼ੇ ਵਿਕਾਰਾਂ ਵਿੱਚ ਪੈ ਗਿਆ ਤੁਸੀਂ ਇਹਨੂੰ ਨਸ਼ਿਆਂ ਵਿਸ਼ਿਆਂ ਤੋਂ ਬਚਾਉਣ ਵਾਸਤੇ ਉਪਦੇਸ਼ ਦਿਓ। ਸੁਣ ਕੇ ਭਗਤ ਰਵਿਦਾਸ ਜੀ ਨੇ ਉਸਮੇ ਉਪਦੇਸ਼ ਦਿੰਦੇ ਹੋਏ ਪੰਜ ਜਿਹੜੇ ਜੰਤੂ ਨੂੰ ਪੰਜ ਜਿਹੜੇ ਜੀਵ ਹੈ ਉਹਨਾਂ ਦਾ ਪ੍ਰਮਾਣ ਦੇ ਕੇ ਸਮਝਾਉਣਗੇ ਜਿਨ੍ਹਾਂ ਦੇ ਵਿੱਚ ਇੱਕ ਇੱਕ ਵਿਸ਼ਾ ਬਹੁਤ ਪ੍ਰਬਲ ਹੈ ਅਤੇ ਇਸ ਕਰਕੇ ਉਹਨਾਂ ਦੀ ਮੌਤ ਦਾ ਕਾਰਨ ਬਣਿਆ ਅਤੇ ਪਰਮੇਸ਼ੁਰ ਅੱਗੇ ਬੇਨਤੀ ਕਰਨ ਦਾ ਢੰਗ ਵੀ ਦੱਸਣਗੇ। ਸੋ ਇਸ ਪ੍ਰਕਾਰ ਇਹ ਅੱਗੇ ਸ਼ਬਦ ਆਰੰਭ ਹੁੰਦਾ ਹੈ।
ਮ੍ਰਿਗ ਮੀਨ ਪਰਿੰਗ ਪਤੰਗ ਕੁੰਚਰ।
ਹੇ ਭਾਈ ਜਿਵੇਂ ਮ੍ਰਿਗ ਹਿਰਨ ਦਾ ਨਾਮ ਹੈ ਮੀਨ ਮੱਛੀ ਦਾ ਨਾਮ ਹੈ ਪਰਿੰਗ ਜਿਹੜਾ ਹੈ ਭੌਰੇ ਦਾ ਨਾਮ ਹੈ ਅਤੇ ਪਤੰਗ ਜਿਹੜਾ ਹੈ ਇਹ ਪਰਵਾਨਾ ਹੈ ਕੁੰਚਰ ਹਾਥੀ। ਇਹ ਸਾਰੇ ਇੱਕ ਇੱਕ ਦੋਸ਼ ਕਰਕੇ ਜਾਣੀ ਇੱਕ ਇੱਕ ਵਿਸ਼ੇ ਦੇ ਸੰਬੰਧ ਕਰਕੇ ਅੱਗੇ ਦੱਸਦੇ ਹਨ ਏਕ ਦੋਖ
ਏਕ ਦੋਖ ਵਿਨਾਸ਼।
ਇਹਨਾਂ ਦੀ ਜ਼ਿੰਦਗੀ ਨੂੰ ਤਬਾਹ ਕਰਨ ਵਾਲਾ ਇੱਕ ਇੱਕ ਵਿਸ਼ਾ ਹੈ ਉਹਨੇ ਵਿਨਾਸ਼ ਵਿਸ਼ੇਸ਼ ਕਰਕੇ ਨਾਸ਼ ਕਰ ਦਿੱਤਾ ਅਤੇ ਹਿਰਨ ਜਿਹੜਾ ਹੈ ਉਹ ਕੰਡੇ ਹੇੜੇ ਦਾ ਸ਼ਬਦ ਸੁਣ ਕੇ ਉਹ ਕੰਨਾਂ ਦਾ ਵਿਸ਼ਾ ਹੈ ਉਹਨੂੰ ਆਪਣੀ ਜਾਨ ਦੇ ਦਿੰਦੇ ਉਹਨੂੰ ਸੁਣਨ ਚ ਮਸਤ ਹੁੰਦਾ ਸ਼ਿਕਾਰੀ ਮਾਰ ਲੈਂਦੇ ਆ ਤੇ ਮੱਛੀ ਜਿਹੜੀ ਆ ਜੀਵ ਦਾ ਰਸ ਹੈ ਕੁੰਡੀ ਨੂੰ ਲੱਗਿਆ ਮਾਸ ਦੀ ਬੋਟੀ ਜਾਂ ਗੰਡੋਏ ਆਦਿ ਲਾ ਦਿੰਦੇ ਆ ਆਟਾ ਵੀ ਲਾ ਦਿੰਦੇ ਆ ਕਈ ਤਰ੍ਹਾਂ ਦੇ ਫੜਨ ਵਾਲੇ ਕਰਦੇ ਆ ਇਸ ਤਰ੍ਹਾਂ ਦਾ ਉਹ ਖਾਣ ਦੇ ਲਾਲਚ ਕੁੰਡੀ ਦੇ ਚ ਮੱਛੀ ਫਸ ਜਾਂਦੀ। ਵੱਡੇ ਵੱਡੇ ਜਾਲ ਜਿਹੜੇ ਨੇ ਉਹ ਮਾਛੀ ਲੋਕ ਮੱਛੀਆਂ ਫੜਨ ਵਾਲੇ ਕੁਝ ਖਾਦਾ ਪਾ ਕੇ ਜਾਲ ਦੇ ਘੇਰੇ ਵਿੱਚ ਮੱਛੀਆਂ ਨੂੰ ਲੈ ਆਉਂਦੇ ਨੇ ਇਸ ਤਰੀਕੇ ਨਾਲ ਵੀ ਫੜਦੇ ਆ। ਖਾਣ ਦੀ ਲਾਲਚ ਤੋਂ ਭਾਵ ਹੈ ਜਿਵੇਂ ਜਿਹੜਾ ਭੌਰਾ ਹੈ ਉਹ ਬਾਸ਼ਨਾ ਵਿੱਚ ਮਸਤ ਹੁੰਦਾ ਹੈ ਉਹਦਾ ਨਾਸਕਾ ਦਾ ਵਿਸ਼ਾ ਪ੍ਰਬਲ ਹੈ ਕਮਲ ਦੇ ਵਿੱਚ ਬੈਠ ਜਾਂਦਾ ਸੁਗੰਧੀ ਲੈਂਦਾ ਰਾਤ ਨੂੰ ਬੰਦ ਹੋ ਜਾਂਦਾ ਸਵੇਰ ਵੇਲੇ ਤਰੇੜੇ ਤਰੇ ਫੁੱਲਾਂ ਨੂੰ ਮਾਲੀ ਤੋੜ ਕੇ ਲੈ ਜਾਂਦਾ ਅਤੇ ਉਹਦਾ ਆਤਰ ਬਣਾਉਣ ਵਾਸਤੇ ਤੇਲ ਦੇ ਵਿੱਚ ਉਹਨੂੰ ਤਾ ਦਿੰਦੇ ਆ ਵਿੱਚੇ ਵਿਚਾਰੇ ਦਾ ਪੁੜਸਾ ਹੋ ਜਾਂਦਾ ਤੇ ਇਸ ਕਰਕੇ ਜਿਹੜਾ ਪੰਬਟ ਹੈ ਜਾਂ ਪ੍ਰਵਾਨਾ ਜੀ ਨੂੰ ਕਹਿੰਦੇ ਆ ਉਹ ਪ੍ਰਕਾਸ਼ ਦਾ ਵਿਸ਼ਾ ਹੈ ਉਹਦੇ ਵਿੱਚ ਦੀਵੇ ਦੀ ਲਾੜ ਤੇ ਮਸਤ ਹੋ ਕੇ ਦੀਵੇ ਦੇ ਕੋਲ ਜਾਂਦਾ ਹੈ ਉੱਥੇ ਸੜ ਜਾਂਦਾ ਜਿਹੜਾ ਹਾਥੀ ਹੈ ਉਹ ਕਾਮ ਦਾ ਵਿਸ਼ਾ ਪ੍ਰਬਲ ਹੈ ਉਹਦੇ ਚ ਕਾਗਜ਼ਾਂ ਦੀ ਹਥਨੀ ਬਣਾ ਕੇ ਹੇਠਾਂ ਟੋਆ ਪੁੱਟਿਆ ਹੁੰਦਾ ਕਾਨਿਆਂ ਦੀ ਛੱਤ ਪਾਈ ਹੁੰਦੀ ਹੈ ਉਹ ਹਥਨੀ ਨਾਲ ਸੰਬੰਧ ਕਰਨ ਵਾਸਤੇ ਆਉਂਦਾ ਟੋਏ ਡਿੱਗ ਜਾਂਦਾ ਸਾਰੀ ਉਮਰ ਫਿਰ ਹਥਵਾਨ ਦੇ ਅਧੀਨ ਦਾ ਕੁੰਡੇ ਖਾਂਦਾ ਰਹਿੰਦਾ ਇਸ ਪ੍ਰਕਾਰ ਤੇ ਇਹ ਜਿਹੜੇ ਜੀਵਨ ਏਕ ਦੋਖ ਵਿਨਾਸ਼ ਇੱਕ ਇੱਕ ਦੋਖ ਸੀ ਇਹਨਾਂ ਦੇ ਵਿੱਚ ਉਹਨਾਂ ਨੇ ਨਾਸ ਕਰ ਦਿੱਤਾ ਇਹਨਾਂ ਦਾ ਹੇ ਜੀਵ ਤੂੰ ਸਮਝ ਕਰ
ਪੰਚ ਦੋਖ ਅਸਾਧ ਜਾਮਹਿ
ਹੇ ਭਾਈ ਅਜਿਹੇ ਅਸਾਧ ਨਾ ਸਾਧੇ ਜਾਣ ਵਾਲੇ ਜਾਣੀ ਨਾ ਹਟਣ ਵਾਲੇ ਪੰਜ ਪੰਜ ਦੋਖ ਦੋਖ ਨਾਮ ਐਪ ਦਾ ਵਿਸ਼ੇ ਦਾ ਸ਼ਬਦ ਸਪਰਸ਼ ਰੂਪ ਰਸਗੰਧ ਤੇ ਇਸ ਕਰਕੇ ਜਾਂ ਜਿਸ ਪੁਰਸ਼ ਦੇ ਮਹਿ ਵਿੱਚ ਇਹ ਹਨ ਤਾਂ ਫਿਰ ਅੱਗੇ ਦੱਸ ਦੇਣ ਤਾਂ ਕਿ
ਕੇਤਕ ਆਸ
ਤਾਂ ਫਿਰ ਉਸ ਪੁਰਸ਼ ਦੇ ਜਿਉਣ ਦੀ ਕਿੰਨੀ ਕੁ ਉਮੀਦ ਕੀਤੀ ਜਾ ਸਕਦੀ ਹੈ ਤੇ ਇਸ ਕਰਕੇ ਉਹ ਛੇਤੀ ਖਤਮ ਹੋ ਜਾਏਗਾ ਉਹਨੂੰ ਉਪਦੇਸ਼ ਦੇ ਰਹੇ ਨੇ ਪਰ ਸਾਰੇ ਸੰਸਾਰ ਦਾ ਸਾਂਝਾ ਉਪਦੇਸ਼ ਹੈ
ਮਾਧੋ ਅਵਿਦਿਆ ਹਿਤ ਕੀਨ
ਹੇ ਮਾਧੋ ਮਾਇਆ ਦੇ ਪਤੀ ਪਰਮੇਸ਼ੁਰ ਇਹਨਾਂ ਜੀਵਾਂ ਨੇ ਤੇ ਅਵਿਦਿਆ ਅਗਿਆਨ ਦੇ ਰਚੇ ਹੋਏ ਸੰਸਾਰ ਤੇ ਪਦਾਰਥਾਂ ਦੇ ਵਿੱਚ ਹਿਤ ਨਾਮ ਪ੍ਰੇਮ ਦਾ ਇਹ ਜੀਵਾਂ ਨੇ ਇਹਦੇ ਵਿੱਚ ਪਦਾਰਥਾਂ ਦੇ ਵਿੱਚ ਹਿਤ ਪ੍ਰੇਮ ਕੀਤਾ ਜਿਸ ਕਰਕੇ
ਵਿਵੇਕ ਦੀਪ ਮਲੀਨ
ਜਿਸ ਕਰਕੇ ਉਹਨਾਂ ਦੇ ਅੰਤਸ਼ਕਰਨ ਦੇ ਅੰਦਰ ਵਿਵੇਕ ਗਿਆਨ ਰੂਪੀ ਦੀਪ ਜਿਹੜਾ ਦੀਵਾ ਇਹ ਮਲੀਨ ਮੈਲਾ ਹੋ ਗਿਆ ਪਾਪ ਕੀ ਜਿਵੇਂ ਦੀਵੇ ਦੇ ਵਿੱਚ ਮਾੜਾ ਤੇਲ ਪਾਇਆ ਹੋਵੇ ਅੱਗੇ ਲੈਂਪ ਹੁੰਦੇ ਸੀ ਨਾ ਉਹਦੀ ਜਿਹੜੀ ਚਿਮਨੀ ਹੈ ਧੂੰਆਂ ਹੀ ਧੂੰਆਂ ਹੋ ਜਾਂਦਾ ਇਸ ਕਰਕੇ ਉਹਦਾ ਤੇਲ ਦੇ ਵਿੱਚ ਦੋਸ਼ ਹੋਣ ਕਰਕੇ ਚਿਮਨੀ ਸਾਰੀ ਕਾਲੀ ਹੋ ਜਾਂਦੀ ਹੈ ਰੋਸ਼ਨੀ ਮੱਧਮ ਹੋ ਜਾਂਦੀ ਹੈ ਤੇ ਇਸ ਕਰਕੇ ਇਉਂ ਫਿਰ ਅੰਤਸ਼ਕਰਨ ਜਿਹੜਾ ਹੈ ਇਹ ਸਾਡਾ ਦੀਵੇ ਦੀ ਨਿਆਂ ਕਿਵੇਂ ਹੈ ਅੰਤਕਰਨ ਵਿੱਚ ਤੇਲ ਦੀ ਨਿਆਂ ਮਾੜੇ ਜਿਹੜੀਆਂ ਵਾਸ਼ਨਾਵਾਂ ਨੂੰ ਮਾੜੇ ਕਰਮ ਦੇ ਕੀਤੇ ਹੋਏ ਸੰਸਕਾਰ ਪਏ ਨੇ ਤੇ ਉਹ ਮਾੜੇ ਸੰਸਕਾਰਾਂ ਨੇ ਸਾਡੀ ਇਹਦੀ ਅੰਤਸ਼ਕਰਨ ਦੀ ਚਿਮਨੀ ਜਿਹੜੀ ਹੈ ਉਹ ਧੁੰਦਲੀ ਕਰਤੀ ਜਾਂ ਕਹੋ ਵੀ ਉਹਨਾਂ ਦੀ ਬੁੱਧ ਰੂਪੀ ਚਿਮਨੀ ਜਿਹੜੀ ਹੈ ਉਹ ਮਲੀਨ ਹੋ ਜਾਂਦੀ ਹੈ ਤੇ ਜਿਹਦੇ ਕਰਕੇ ਗਿਆਨ ਰੂਪੀ ਦੀਵਾ ਜਿਹੜਾ ਉਹ ਫਿਰ ਪੂਰੀ ਰੋਸ਼ਨੀ ਨਹੀਂ ਦਿੰਦਾ ਇਸ ਪ੍ਰਕਾਰ ਦੱਸਦੇ ਹਨ ਜੀ
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ
ਤ੍ਰਿਗਤ ਜੋਨ ਅਚੇਤ ਸੰਭਵ
ਤੇ ਅੱਗੇ ਦੱਸਦੇ ਹਨ ਕਿ ਤ੍ਰਿਗਤ ਨਾਮ ਹੈ ਟੇਢੀਆਂ ਜੂਨਾਂ ਜਿਹੜੀਆਂ ਢਿੱਡ ਘਸਾ ਕੇ ਚੱਲਦੀਆਂ ਜਿਹਦੇ ਚ ਸੱਪ ਹੋ ਗਿਆ ਕਿਰਲੀਆਂ ਹੋ ਗਈਆਂ ਠੂਹੇ ਹੋ ਗਏ ਇਤਿਆਦਿ ਤ੍ਰਿਗਤ ਜੋਨ ਅਚੇਤ ਸੰਭਵ ਉਹਨਾਂ ਵਿੱਚ ਅਚੇਤ ਭੁੱਲ ਜਾਣਾ ਸੰਭਵ ਬਣਦਾ ਹੈ ਉਹਨਾਂ ਦੇ ਵਿੱਚ ਤਾਂ ਬਣਦਾ ਹੀ ਹੈ ਕਿਉਂਕਿ ਜੂਨਾਂ ਐਸੀਆਂ ਨੂੰ ਉਹਨਾਂ ਨੂੰ ਸਮਝ ਨਹੀਂ ਹੈ ਇਸ ਕਰਕੇ
ਪੁੰਨ ਪਾਪ ਅਸੋਚ
ਪੁੰਨ ਪਾਪ ਚੰਗੇ ਤੇ ਮਾੜੇ ਕਰਮਾਂ ਦੀ ਅਸੋਚ ਵਿਚਾਰ ਤੋਂ ਰਹਿਤ ਅਸੋਚ ਹੈ ਸੋਚ ਨਹੀਂ ਹੈ ਉਹਨਾਂ ਨੂੰ ਇਸ ਕਰਕੇ ਇਹ ਜੀਵ ਤਾਂ ਮਾੜੇ ਕਰਮ ਕਰਨ ਕਿਉਂਕਿ ਉਹਨਾਂ ਨੂੰ ਸੋਚ ਨਹੀਂ ਹੈ ਚੰਗੀ ਤੇ ਤੂੰ ਤਾਂ ਮਨੁੱਖ ਹੈ ਤੂੰ ਕਿਉਂ ਮਾੜੇ ਕਰਮ ਕਰੇ ਨਹੀਂ ਤਾਂ ਫਿਰ ਇਹਨਾਂ ਜੂਨਾਂ ਦੇ ਜਾਏਗਾ ਸੰਭਵ ਹੈ ਬਣਦਾ ਹੈ ਜੇ ਭਜਨ ਸਿਮਰਨ ਨਾ ਕੀਤਾ ਤੂੰ ਆਪਣੇ ਇਹਦੀਆਂ ਕਦਰਾਂ ਕੀਮਤਾਂ ਜਾਣ ਮਨੁੱਖ ਸਰੀਰ ਦੀਆਂ ਦੱਸਦੇ ਹਨ ਜੇ
ਮਨੁੱਖਾ ਅਵਤਾਰ ਦੁਰਲੱਭ
ਹੇ ਭਾਈ ਤੈਨੂੰ ਇਹ ਮਨੁੱਖਾ ਜਾਣੀ ਜਿਹੜਾ ਮਾਨਸ ਦੇਹੀ ਮਿਲੀ ਹੈ ਅਵਤਾਰ ਨਾਮ ਉਤਰਨ ਦਾ ਹੁੰਦਾ ਹੈ ਜਿਹੜਾ ਇਹਦੇ ਵਿੱਚ ਜੀਵਾਤਮਾ ਦਾ ਉਤਰਨਾ ਹੋਇਆ ਇਹ ਜਨਮ ਬਹੁਤ ਕਠਿਨਤਾਈ ਦੇ ਨਾਲ ਮਿਲਿਆ ਹੈ ਦੁਲਭ ਜਿਹੜਾ ਕਠਿਨਤਾਈ ਨਾਲ ਪ੍ਰਾਪਤ ਹੋਵੇ 84 ਲੱਖ ਜੋਨ ਵਿੱਚੋਂ ਮਨੁੱਖਾ ਜਨਮ ਅਵਤਾਰ ਦੀ ਨਿਆਈ ਹੈ ਜਿਵੇਂ ਦੇਵਤਿਆਂ ਦਾ ਅਵਤਾਰ ਜਾਂ ਫਿਰ ਮਨੁੱਖ ਦੇਹ ਦੇ ਅੰਦਰ ਅਵਤਾਰੀ ਪੁਰਖਾਂ ਦੀ ਗੱਲ ਹੈ ਇਹ 84 ਲੱਖ ਜੋਨ ਚ ਅਵਤਾਰ ਹੀ ਹੈ ਇਹ ਵੀ ਜਿਵੇਂ ਮਨੁੱਖਾਂ ਦੇ ਵਿੱਚ ਰੱਬੀ ਅਵਤਾਰ ਦੀ ਮਹਾਨਤਾ ਹੈ, 84 ਲੱਖ ਜੂਨਾਂ ਚ ਇਸ ਮਨੁੱਖਾ ਸਰੀਰ ਅਵਤਾਰ ਰੂਪੀ ਇਹਦੀ ਮਹਾਨਤਾ ਹੈ, ਪਰ ਇਹਦੇ ਵਿੱਚ ਹੀ
ਤਿਹੀ ਸੰਗਤ ਪੋਚ,
ਪਰ ਤੂੰ ਇਸ ਅਮੋਲਕ ਜਨਮ ਨੂੰ ਪਾ ਕੇ ਫਿਰ ਤਿਹੀ ਉਹੀ ਵਿਸ਼ਿਆਂ ਦੀ ਸੰਗਤ ਕਰਕੇ ਪੋਚ ਨੀਚ ਹੋ ਰਿਹਾ, ਜਿਹੜੇ ਵਿਸ਼ਿਆਂ ਦੀ ਸੰਗਤ ਤੋਂ ਜੀਵਾਂ ਦੇ ਜਿਹੜੇ ਪਸ਼ੂ ਜੋਨ ਵਿੱਚ ਕੁੱਤੇ ਬੇਲੇ ਆਦਿ ਇਹਨਾਂ ਵਿੱਚ ਉਹੀ ਕੁਛ ਤੂੰ ਇਹਦੇ ਵਿੱਚ ਕਰ ਰਿਹਾ ਹੈ।
ਜੀ ਜੰਤ ਜਹਾ ਜਹਾ ਲੱਗ,
ਜਿੰਨੇ ਵੀ ਜੀ ਅਸਤੂਲ ਜੰਤ ਛੋਟੇ ਸੂਖਮ ਤੇ ਅਸਤੂਲ ਸਾਰੇ ਜਹਾਂ ਜਹਾਂ ਜਿੱਥੇ ਜਿੱਥੇ ਵੀ ਜਾਂ ਫਿਰ ਕਿ ਜਿੱਥੋਂ ਜਿੱਥੋਂ ਵੀ ਲੱਗ ਤੱਕ ਕਰਮਾਂ ਦੇ ਅੱਗੇ ਦੱਸਦੇ ਨਹੀਂ
ਕਰਮ ਕੇ ਬਸ ਜਾਏ,
ਇਹ ਜਿੱਥੋਂ ਲੱਗ ਲੱਗ ਦਾ ਅਰਥ ਹੈ ਤੱਕ, ਤੇ ਇਹ ਕਹਿੰਦੇ ਕਰਮਾਂ ਦੇ ਬਸ ਅਧੀਨ ਹੋ ਕੇ ਪ੍ਰਲਭ ਦੇ ਅਨੁਸਾਰ ਜੂਨਾਂ ਵਿੱਚ ਜਾਏ ਜਾਂਦੇ ਹਨ, ਤੇ ਇਸ ਕਰਕੇ ਜਿੱਥੇ ਤੱਕ ਵੀ ਇਹਨਾਂ ਦੀ ਗਿਣਤੀ ਕੀਤੀ ਗਈ ਹੈ ਸਭ ਕਰਮ ਦੇ ਅਧੀਨ ਚੱਲ ਰਹੇ ਹਨ।
ਕਾਲ ਫਾਸ ਅਵਧ ਲਾਗੇ,
ਕਹਿੰਦੇ ਉੱਥੇ ਉਹਨਾਂ ਨੂੰ ਕਾਲ ਮੌਤ ਦੀ ਅਵਧ ਨਾ ਕੱਟੇ ਜਾਣ ਵਾਲੀ ਜਿਹੜੀ ਫਾਸੀ ਹੈ, ਫਾਸਨਾ ਫਾਹੀਦ ਹੈ, ਤੇ ਇਸ ਕਰਕੇ ਜਾ ਕੇ ਲਾਗੇ ਲੱਗਦੀ ਹੈ, ਮੌਤ ਨੀ ਪਿੰਡਾ ਛੱਡਦੀ।
ਕਸ਼ ਨਾ ਚੱਲੇ ਉਪਾਏ,
ਜਿਹਦੇ ਕੱਟਣ ਦਾ ਕੁਝ ਵੀ ਉਪਾਏ ਯਤਨ ਉਹ ਨਹੀਂ ਚੱਲਦਾ, ਮੌਤ ਦੀ ਫਾਹੀ ਵੱਲ ਜੀਵ ਦਾ ਕੋਈ ਵੀ ਯਤਨ ਨਹੀਂ ਚੱਲਦਾ ਹੈ।
ਰਵਿਦਾਸ ਦਾਸ ਉਦਾਸ ਤਜ ਭ੍ਰਮ,
ਭਗਤ ਰਵਿਦਾਸ ਜੀ ਕਥਨ ਕਰਦੇ ਹੈ ਇਹ ਭਾਈ ਇਉਂ ਦਾਸ ਦਾਸਾ ਭਾਵ ਧਾਰ ਕੇ ਸੰਸਾਰ ਦੇ ਵਿਸ਼ਿਆਂ ਵੱਲੋਂ ਉਦਾਸ ਅਪਰਾਮ ਹੋ ਕੇ ਇਸ ਭ੍ਰਮ ਸੰਸੇ ਨੂੰ ਤਜ ਤਿਆਗਣਾ ਕਰ, ਭਾਵ ਜੋ ਤੂੰ ਵਿਸ਼ਿਆਂ ਨੂੰ ਸੱਚੇ ਮੰਨ ਕੇ ਭੋਗ ਰਿਹਾ ਹੈ ਇਹ ਭਰਮ ਨੂੰ ਛੱਡਣਾ ਕਰ, ਤੇ ਛੱਡ ਕੇ ਕਰਨਾ ਕੀ ਹੈ ਦੱਸਦੇ ਹਨ,
ਤਪਨ ਤਪ ਗੁਰ ਗਿਆਨ,
ਸਾਰੇ ਤਪਨ ਤਪ, ਤਪਾਂ ਦੇ ਵਿੱਚੋਂ ਸ਼੍ਰੋਮਣੀ ਤਪ ਵੱਡਾ ਤਪ ਗੁਰਾਂ ਦਾ ਗਿਆਨ ਹੈ, ਇਸ ਗਿਆਨ ਨੂੰ ਚਿੱਤ ਦੀ ਇਕਾਗਰਤਾ ਕਰਕੇ ਆਪਣੇ ਹਿਰਦੇ ਵਿੱਚ ਧਾਰਨ ਕਰ, ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਣੀ, ਸਿਮਰਨ ਕਾਜੋ ਦੇ ਇਸ ਪ੍ਰਕਾਰ ਬੇਨਤੀ ਕਰ।
ਭਗਤ ਜਨ ਭੈ ਹਰਨ,
ਹੇ ਆਪਣੇ ਭਗਤ ਭਗਤ ਸੇਵਕ ਜਨਾਂ ਦੇ, ਹੇ ਮੇਰੇ ਪਰਮਾਤਮਾ ਜੀ ਤੂੰ ਆਪਣੇ ਭਗਤ ਸੇਵਕ ਜਨਾਂ ਦੇ ਭੈ ਡਰ ਨੂੰ ਹਰਨ ਨਾਸ ਕਰਨ ਵਾਲੇ ਤੇ ਪਰਮਾਨੰਦ ਵੱਡੇ ਆਨੰਦ ਸਰੂਪ ਪਰਮੇਸ਼ਰ ਜੀ ਆਪ ਕਿਰਪਾ ਕਰੋ। ਅੱਗੇ ਦੱਸਦੇ ਹਨ ਪਰਮਾਨੰਦ,
ਪਰਮਾਨੰਦ ਕਰੋ ਨਿਦਾਨ,
ਮੇਰੇ ਅਵਿਦਿਆ ਆਦਿ ਕਾਰਨ ਨੂੰ ਨਿਦਾਨ ਜਾਣੀ ਦੂਰ ਕਰਨਾ ਕਰੋ, ਬਸ ਸਾਨੂੰ ਨਿਦਾਨ ਬਾਲਕਿਆਂ ਨੂੰ ਵੱਡਾ ਆਨੰਦ ਬਖਸ਼ੋ ਜੀ, ਪਰਮਾਨੰਦ ਕਰੋ ਨਿਦਾਨ, ਸਾਨੂੰ ਇਹ ਮਨੁੱਖਾ ਜਨਮ ਵਿੱਚ ਨਿਦਾਨ ਅੰਤ ਦਾ ਵੇਲਾ ਪ੍ਰਾਪਤ ਹੋਇਆ, ਇਹ ਤੋਂ ਬਾਅਦ ਤਾਂ ਕੋਈ ਚਾਂਸ ਨਹੀਂ ਸਾਡੇ ਕੋਲ, ਇਹ ਸਾਨੂੰ ਪਰਮ ਆਨੰਦ ਬਖਸ਼ਿਸ਼ ਕਰੋ ਜੀ।
ਆਸਾ
ਆਸਾ ਰਾਗ ਦੇ ਅੰਦਰ ਭਗਤ ਰਵਿਦਾਸ ਜੀ ਇਹ ਸ਼ਬਦ ਉਸ ਵੇਲੇ ਉਚਾਰਨ ਕੀਤਾ ਕਿ ਜਦੋਂ ਸਰਗੁਣ ਸਰੂਪ ਧਾਰ ਕੇ ਦਰਸ਼ਨ ਬਖਸ਼ੇ ਸੀ, ਉਸ ਵੇਲੇ ਭਗਤ ਜੀ ਨੇ ਪਰਮੇਸ਼ਵਰ ਦੇ ਸਨਮੁਖ ਬੇਨਤੀ ਪੂਰਵਕ ਇਹ ਸ਼ਬਦ ਉਚਾਰਨ ਕੀਤਾ, ਤੇ ਜਿਸ ਨੂੰ ਭਾਵਨਾ ਦੇ ਸਹਿਤ ਪਰਮਾਤਮਾ ਤੇ ਸੰਤ ਨੂੰ ਇੱਕ ਰੂਪ ਦਰਸਾਉਣਗੇ, ਤੇ ਜਿਸ ਪ੍ਰਕਾਰ ਅੱਗੇ ਆਸਾ ਰਾਗ ਦੇ ਅੰਦਰ ਹੀ ਸ਼ਬਦ ਹੈ,
ਸੰਤ ਤੁਜੀ ਤਨ ਸੰਗਤ ਪ੍ਰਾਨ,
ਹੇ ਮਹਾਰਾਜ ਜਿਹੜੇ ਸੰਤ ਹੈ ਯਾਨੀ ਸ਼ਾਂਤ ਚਿੱਤ ਮਹਾਤਮਾ, ਤੁਜੀ ਤੁਹਾਡਾ ਹੀ ਤਨ ਸਰੂਪ ਹੈ, ਇਹ ਮੈਨੂੰ ਇਉਂ ਲੱਗਦਾ ਵੀ ਸੰਤ ਰੂਪ ਤੈ ਆਪ ਹੀ ਧਾਰਨ ਕੀਤਾ ਹੋਇਆ, ਤੇ ਇਸ ਕਰਕੇ ਸੰਤ ਤੁਜੀ ਤਨ, ਸੰਤ ਤੁਹਾਡੇ ਤਨ, ਤਨ ਨਾਮ ਪੁੱਤਰ ਦਾ ਹੁੰਦਾ, ਤੁਹਾਡੇ ਪੁੱਤਰ ਨੇ ਇਹ, ਤੇ ਫਿਰ ਸੰਗਤ ਪ੍ਰਾਨ, ਉਹਨਾਂ ਦੀ ਸੰਗਤ ਮੇਰੇ ਪ੍ਰਾਨ ਸਵਾਸ ਨ, ਸੰਗਤ ਪ੍ਰਾਨ ਉਹਨਾਂ ਦੀ ਸੰਗਤ ਮੈਨੂੰ ਪ੍ਰਾਣਾਂ ਨਾਲੋਂ ਵੀ ਪਿਆਰੀ ਲੱਗਦੀ ਹੈ, ਕਿਉਂਕਿ
ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ।
ਕਿਉਂਕਿ ਉਹਨਾਂ ਦੀ ਸੰਗਤ ਨਾਲ ਸਤਿਗੁਰਾਂ ਦੀ ਪ੍ਰਾਪਤੀ ਕਰਕੇ ਅਪਰੋਖ ਗਿਆਨ ਨੂੰ ਜਾਣੇ ਜਾਣ ਲਈਦਾ। ਉਹ ਸੰਤ ਜਨ ਤਾਂ ਦੇਵਾ ਦੇਵ, ਦੇਵਤਿਆਂ ਦੀ ਵੀ ਦੇਵਤੇ ਭਾਵ ਪੂਜਨੀਕ ਨੇ, ਜਿਵੇਂ ਦੇਵਤੇ ਪੂਜਨੀਕ ਹੁੰਦੇ ਆ। ਤੇਰੇ ਭਜਨ ਦੇ ਪ੍ਰਤਾਪ ਕਰਕੇ ਸੰਤ ਵੀ ਪੂਜਨੀਕ ਹੈ ਸੰਸਾਰ ਦੇ ਅੰਦਰ ਦੇਵਤਿਆਂ ਦੀ ਤਰ੍ਹਾਂ। ਦੇਵਤੇ ਦਾ ਜੰਮਣ ਮਰਨ ਚ ਸੰਤ ਜੰਮਣ ਮਰਨ ਤੋਂ ਰਹਿਤ, ਇਸ ਕਰਕੇ ਉਹ ਤੁਹਾਡਾ ਰੂਪ ਹਨ।
ਸੰਤ ਜੀ ਸੰਗਤ ਸੰਤ ਕਥਾ ਰਸ।
ਕਹਿੰਦੇ ਜੀ ਫਿਰ ਸੰਤ ਦੇ ਹੋਰ ਵੀ ਕਰਤੱਵ ਦੱਸਦੇ ਹੈ। ਹੇ ਮਹਾਰਾਜ, ਇਸ ਕਰਕੇ ਮੈਨੂੰ ਸੰਤ ਮਹਾਤਮਾ ਜਨਾ ਚੀ ਦਾ ਅਰਥ ਦੀ ਹੈ, ਚੱਚੇ ਨਾਲ ਦੀ ਦਾ ਭਾਵ ਲਿਆ। ਸੰਤ ਚੀ ਸੰਗਤ, ਜਾਣੀ ਸੰਤਾਂ ਚੀ ਦੀ ਸੰਗਤ ਬਖਸ਼ਣਾ ਕਰੋ ਮੈਨੂੰ। ਅਤੇ ਸੰਤ ਸ਼ਾਂਤ ਆਤਮਾ ਜਿਹੜੇ ਮਹਾਤਮਾ ਜਨ, ਜੋ ਤੇਰੇ ਸਰੂਪ ਲੱਖਣਾ ਵਾਲੀ ਸਰਗੁਣ ਸਰੂਪ ਦੀ, ਨਿਰਗੁਣ ਸਰੂਪ ਦੀ, ਤੇ ਉਹ ਜਿਹੜੀ ਕਥਾ ਕਰਦੇ ਹੈ, ਕਥਾ ਜਾਣੀ ਵਿਆਖਿਆ ਕਰਦੇ ਹੈ, ਉਸ ਕਥਾ ਵਿੱਚ ਮੈਨੂੰ ਰਸ ਪ੍ਰੇਮ ਹੋ ਜਾਵੇ। ਇੱਕ ਤਾਂ ਹੁੰਦੀ ਹੈ ਨਾ ਕਥਾ ਬਿਨਾਂ ਪ੍ਰੇਮ ਤੋਂ ਸੁਣੀ ਜਾਣੀ, ਉਹਦੇ ਚ ਮੈਨੂੰ ਪ੍ਰੇਮ ਲੱਗ ਜਾਵੇ, ਇਹ ਮੇਰੇ ਤੇ ਤੁਸੀਂ ਕਿਰਪਾ ਕਰੋ। ਸ਼ਾਂਤ ਆਤਮਾ ਜਿਹੜੇ ਨੇ ਭਾਈ, ਉਹ ਰੱਬ ਦੀ ਕਥਾ ਕਰਦੇ ਆ, ਦੁਨਿਆਵੀ ਲੋਕ ਜਿਹੜੇ ਦੁਨਿਆਵੀ ਗੱਲਾਂ ਕਰਦੇ ਨੇ, ਇਸ ਕਰਕੇ ਉਹਨਾਂ ਦੀ ਸੰਗਤ ਦਿਓ, ਉਹਨਾਂ ਦੀ ਕਥਾ ਵਿੱਚ ਰਸ ਭੱਜੈ। ਤੇ ਇਸ ਕਰਕੇ ਜਾਂ ਫਿਰ ਰਸ ਰਸਨਾ ਦੁਆਰਾ ਸੰਤ ਕਥਾ ਰਸ, ਸੰਤਾਂ ਦੀ ਜਿਹੜੀ ਹੈ ਭਾਵ ਉਪਮਾ, ਕਿਵੇਂ ਰਸ ਰਸਨਾ ਦੁਆਰਾ ਸੰਤ ਜਿਨ੍ਹਾਂ ਦੀ ਕਥਾ ਕਰਦਾ ਹਾਂ, ਯਾਨੀ ਮੈਂ ਜਿਹੜੇ ਮਹਾਤਮਾ ਜਨ ਉਹਨਾਂ ਦੀ ਸ਼ੋਭਾ ਰੂਪ ਕਥਾ ਕਰਦਾ ਹਾਂ। ਤੇ ਅੱਗੇ ਦੱਸਦੇ ਹਨ ਜੇ
ਸੰਤ ਪ੍ਰੇਮ ਮਾਜੈ ਦੀਜੈ ਦੇਵਾ ਦੇਵ।
ਤੇ ਸੰਤ ਜਿਹੜੇ ਹੈ, ਸੰਤ ਪ੍ਰੇਮ ਮਾਜੈ ਦੀਜੈ ਦੇਵਾ ਦੇਵ। ਤੇ ਜਿਹੜੇ ਸੰਤ ਹੈ ਮਹਾਤਮਾ ਜਨ, ਉਹਨਾਂ ਦਾ ਪ੍ਰੇਮ ਸਾਡੇ ਹਿਰਦੇ ਮਾਝਾ ਕੀ ਹੈ ਵਿੱਚ ਦੀਜਾ ਦੇਣਾ ਕਰੋ, ਯਾਨੀ ਮੈਨੂੰ ਪ੍ਰੇਮ ਦੀ ਲਗਨ ਸੰਤਾਂ ਦੀ ਲੱਗ ਜਾਏ ਜੀ।
ਰਹਾਉ
ਅਸਥਾਈ ਦੇ ਕੇ ਪ੍ਰਮਾਣ ਕਰਦੇ ਹਨ,
ਸੰਤ ਆਚਰਣ ਸੰਤ ਚੂ ਮਾਰਗ।
ਹੇ ਮਹਾਰਾਜ, ਜਿਹੜੇ ਸੰਤ ਸ਼ਾਂਤ ਆਤਮਾ ਮਹਾਂਪੁਰਸ਼ ਹਨ, ਉਹ ਮਹਾਤਮਾ ਜਨਾਂ ਵਾਲਾ ਆਚਰਣ ਨਾਮ ਕਰਤੱਵ ਦਾ ਹੁੰਦਾ, ਉਹ ਕਰਤੱਵ ਸਾਨੂੰ ਮਹਾਰਾਜ ਦਿਓ। ਇਸ ਕਰਕੇ ਸੰਤ ਮਹਾਤਮਾ ਜਿਹੜੇ ਸ਼ਾਂਤ ਆਤਮਾ, ਚੋ ਦਾ ਅਰਥ ਇੱਥੇ ਫਿਰ ਦਾ ਏ, ਸੰਤਾਂ ਦਾ ਜਿਹੜਾ ਮਾਰਗ ਰਸਤਾ। ਸੰਤਾਂ ਦਾ ਰਸਤਾ ਕਿਹੜਾ ਹੈ? ਉਹ ਭਗਤੀ ਸਹਿਤ ਗਿਆਨ ਦਾ ਰਸਤਾ ਹੈ। ਉਹ ਰਸਤੇ ਉੱਪਰ ਚੱਲਦੇ ਹੈ, ਤੇ ਇਸ ਕਰਕੇ ਉਹ ਕਿਰਪਾ ਕਰਕੇ ਜਿਹੜੇ ਰਸਤੇ ਸੰਤ ਚੱਲਦੇ ਹੈ, ਤੇਰੀ ਪ੍ਰੇਮਾ ਭਗਤੀ ਤੇ ਗਿਆਨ ਸਹਿਤ ਜਿਹੜਾ ਭਗਤੀ ਹੈ, ਉਹ ਸਾਨੂੰ ਬਖਸ਼ਣਾ ਕਰੋ, ਇਹ ਸਾਡੇ ਤੇ ਕਿਰਪਾ ਕਰੋ।
ਸੰਤ ਚ ਓਲਗ ਓਲਗਣੀ।
ਇਹ ਭਾਈ ਹੁਣ ਥੋੜਾ ਜਿਹਾ ਧਿਆਨ ਦਿਓ ਪਾਠ ਵੱਲ। ਇਹ ਜਿਹੜਾ ਪਾਠ ਹੈ, ਇਹਨੂੰ ਹੇਠਾਂ ਇੱਕ ਛੋਟਾ ਜਿਹਾ ਚਿੰਨ ਲੱਗਿਆ ਹੋਇਆ ਹੈ, ਉਹ ਇਸ ਵਾਸਤੇ ਹੀ ਹੈ ਵੀ ਇਹਨੂੰ ਓਲਗ ਓਲਗਣੀ ਕਰਨਾ। ਇਹਦੇ ਵਿੱਚ ਇੱਕ ਇਹ ਤਾਂ ਹੈ, ਇਹਦਾ ਪਾਠ ਵੀ ਇਸ ਤਰ੍ਹਾਂ ਕਰਨਾ। ਇਹਦੇ ਜਿਹੜੇ ਵਿਚਾਰ ਹੈ, ਕੁਛ ਸਮਾਂ ਕਾਫੀ ਬਤੀਤ ਹੋ ਗਿਆ, ਬੀਤੇ ਸਮੇਂ ਦੀ ਗੱਲ ਹੈ। ਇੱਕ ਬੱਚਾ ਅੱਠਵੀਂ ਕਲਾਸ ਪੜ੍ਹਦਾ ਸੀ, ਬੁੱਧੀ ਬੜੀ ਤੀਖਣ ਸੀ, ਇਹ ਆਪਣੇ ਪੰਜਾਬ ਦੀ ਉਹ ਗੱਲ ਹੈ, ਚੰਡੀਗੜ੍ਹ ਇਲਾਕੇ ਦੀ। ਉਹਨੇ ਆਪਣੇ ਅਧਿਆਪਕ ਨੂੰ ਕਿਹਾ ਵੀ ਸਰ ਮੈਨੂੰ ਇਹ ਗੱਲ ਦੱਸੋ ਵੀ ਜਿਹੜਾ ਲੱਲੇ ਦੇ ਨਾਲ ਅੱਖਰ ਇਹ ਲਿਖਿਆ ਹੁੰਦਾ ਵੀ ਜੇ ਸੱਸੇ ਪੈਰ ਦੇ ਵਿੱਚ ਬਿੰਦੀ ਸ਼ਾਹ ਦੀ ਆਵਾਜ਼ ਦਿੰਦੀ ਹੈ, ਖੱਖੇ ਪੈਰ ਬਿੰਦੀ ਖਾ ਦੀ ਆਵਾਜ਼ ਦਿੰਦੀ ਹੈ, ਇਹ ਬਿੰਦੀਆਂ ਨਾ ਪੰਜ ਜਿਹੜੀਆਂ ਉਹ ਮੰਨੀਆਂ ਹੋਈਆਂ ਸੀ ਵੀ ਇਹ ਫਾਰਸੀ ਦੇ ਵਿੱਚੋਂ ਜਿਹੜੀਆਂ ਆਵਾਜ਼ਾਂ ਲਈਆਂ ਗਈਆਂ ਨੇ ਵੀ ਇਹ ਪੰਜ ਸਹੀ ਨੇ। ਉਹ ਕਹਿੰਦਾ ਵੀ ਜੇ ਇਹ ਪੰਜ ਸਹੀ ਨੇ ਤਾਂ ਲੱਲੇ ਦੇ ਪੈਰ ਚ ਵੀ ਹੋਣੀ ਚਾਹੀਦੀ ਸੀ। ਉਹ ਕਹਿੰਦਾ, ਅਧਿਆਪਕ ਕਹਿੰਦਾ ਵੀ ਨਹੀਂ, ਇਹ ਨਹੀਂ ਹੋ ਸਕਦੀ ਕਾਕਾ, ਉਹਨੇ ਬਥੇਰਾ ਯਤਨ ਕੀਤਾ, ਉਹ ਬੱਚਾ ਨਹੀਂ ਮੰਨਿਆ। ਉਹ ਕਹਿੰਦਾ ਵੀ ਤੁਸੀਂ ਦੇਖੋ ਵੀ ਜਿਹੜੀ ਅਸੀਂ ਆਮ ਕਰਕੇ ਵੀ ਚੱਕ ਦੇ ਵਿੱਚ ਜਦੋਂ ਗੁੜ ਕਾੜਿਆ ਜਾਂਦਾ ਹੈ ਉਹ ਲੇਸਦਾਰ ਹੁੰਦਾ ਹੈ, ਉਹਨੂੰ ਰਾਲਾ ਕਹਿੰਦੇ ਹਾਂ, ਤੁਸੀਂ ਲਿਖੋ ਇਹਨੂੰ ਕਿਵੇਂ ਲਿਖੋਗੇ ਫਿਰ? ਤੇ ਥਾਲੀ ਲਿਖਣੀ ਹੈ, ਅਸੀਂ ਬੋਲਣ 'ਚ ਥਾਲੀ ਆ ਰਹੀ ਹੈ, ਥਾਲੀ ਨਹੀਂ ਹੈ। ਉਹ ਕਹਿੰਦਾ ਕਾਕਾ ਥਾਲੀ ਸ਼ੁੱਧ ਹੈ ਵੀ ਥਾਲੀ ਇਹ ਵਿਗੜਿਆ ਹੋਇਆ ਸ਼ਬਦ ਹੈ? ਉਹ ਕਹਿੰਦੇ ਜੀ ਨਹੀਂ, ਇਹਦੇ 'ਚ ਧੁਨ ਉਹੀ ਹੈ ਜਿਹੜੀ, ਜਾਂ ਫਿਰ ਬਾਕੀ ਦੇ ਅੱਖਰ ਜਿਹੜੇ। ਉਹ ਬੱਚਾ ਅੱਠਵੀਂ ਕਲਾਸ 'ਚ ਅੜ ਗਿਆ ਬਹੁਤ ਜ਼ਿਆਦਾ। ਚਹਿਲ ਉਹਨੇ ਅਧਿਆਪਕ ਨੇ ਆਪਣੇ ਅਧਿਆਪਕ ਬਣੇ ਦੇ ਬੱਚਾ ਸੀ ਦਬਾ ਲਿਆ ਉਹਨੂੰ ਵੀ ਤੈਨੂੰ ਜ਼ਿਆਦਾ ਅਕਲ ਹੈ, ਸਹੀ ਡਿਗਰੀਆਂ ਕੀਤੀਆਂ ਨਾ ਅਧਿਆਪਕ ਲੱਗੇ। ਉਹ ਚੁੱਪ ਕਰ ਗਿਆ ਵਿਚਾਰਾ। ਉਹ ਬੱਚਾ ਜਦੋਂ ਵੱਡਾ ਹੋ ਗਿਆ ਤੇ ਉਸ ਤੋਂ ਬਾਅਦ ਉਹਨੇ ਗਿਆਨੀ ਕਰ ਲਈ, ਪਰ ਉਹਦੇ ਦਿਮਾਗ ਚੋਂ ਨਹੀਂ ਨਿਕਲੀ ਇਹ ਗੱਲ। ਵੱਡਾ ਹੋ ਗਿਆ, ਉਹਦਾ ਪ੍ਰਸ਼ਨ ਜਿਹੜਾ ਸੀ, ਪ੍ਰਸ਼ਨ ਕਰਨ ਦਾ ਤਰੀਕਾ ਵੀ ਵੱਡਾ ਹੋ ਗਿਆ। ਜਿਹੜੀ ਉਹਨੇ ਅੱਠਵੀਂ ਕਲਾਸ 'ਚ ਗਈ ਸੀ ਉਹਨੇ ਜਾ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਉੱਥੇ ਇਕੱਠੇ ਕਰ ਲਏ। ਉਹ ਕਹਿੰਦੇ ਵੀ ਦੇਖੋ ਫਾਰਸੀ ਦੀਆਂ ਧੁਨੀਆਂ ਜੇ ਇਹ ਚਾਰ ਨਿਕਲ ਸਕਦੀਆਂ ਨੇ, ਇਹ ਕਿਉਂ ਨਹੀਂ ਨਿਕਲ ਸਕਦੀ? ਇਹ ਅੱਖਰ ਵੀ ਜਿਹੜਾ ਇਸ ਤਰ੍ਹਾਂ ਹੋਣਾ ਚਾਹੀਦਾ ਸੀ। ਤੇ ਉਹ ਉਸ ਵੇਲੇ ਉਹਨਾਂ ਨੇ ਵਿਚਾਰਨਾ ਸ਼ੁਰੂ ਕੀਤਾ। ਉਹ ਬਹਿਸ ਤਾਂ ਹੁੰਦੀ ਰਹੀ, ਬਹਿਸ ਦੇ ਵਿੱਚ ਉਹ ਡਾਕਟਰ ਬੜੇ ਬੜੇ ਸੀ ਜਿਹੜੇ, ਉਹਨਾਂ ਨੂੰ ਮਹਿਸੂਸ ਹੋ ਗਈ ਗੱਲ, ਲੇਕਿਨ ਆਪਣੇ ਹੰਕਾਰ ਨੇ ਉਹਨਾਂ ਨੂੰ ਮੰਨ ਨਹੀਂ ਦਿੱਤੀ। ਫਿਰ ਇਹ ਬਹੁਤ ਸਮੇਂ ਤੋਂ ਬਾਅਦ ਕਿਤੇ ਉਹਨਾਂ ਦੇ ਦਿਮਾਗ 'ਚ ਘੁੰਮਦੀ ਰਹੀ ਗੱਲ। ਫਿਰ ਇਹ ਤਿੰਨੇ ਯੂਨੀਵਰਸਿਟੀਆਂ ਦੇ ਵਿਦਵਾਨ ਇਕੱਠੇ ਹੋਏ, ਕਿਸੇ ਹੋਰ ਨੇ ਵੀ, ਚਲੋ ਇਹ ਸਵਾਲ ਚੱਲਦਾ ਰਿਹਾ। ਅਖੀਰ ਦੇ ਵਿੱਚ ਫਿਰ ਤਿੰਨੇ ਯੂਨੀਵਰਸਿਟੀਆਂ ਪੰਜਾਬ ਦੀਆਂ ਨੇ ਫੈਸਲਾ ਕੀਤਾ, ਔਰ ਜਿਹੜੇ ਵੀ ਛਪਣ ਵਾਲੇ ਕੈਦਿਆਂ 'ਚ ਲੱਲੇ ਦੇ ਹੇਠਾਂ ਵੀ ਇੱਕ ਬਿੰਦੂ ਲਾਇਆ ਜਾਵੇ, ਇਹਦੇ ਨਾਲ ਇਹਦੀ ਆਵਾਜ਼ ਗੰਧਲੀ ਕਰਕੇ ਇਹਨੂੰ ਲੱਲੇ ਦੀ ਆਵਾਜ਼ ਥਾਲੀ ਵੀ ਸਹੀ ਹੈ, ਅਲਾਖਰ ਐਂ ਬਣੂਗਾ ਬਿੰਦ ਲਾ ਕੇ। ਹੁਣ ਉਹਦੇ ਥਾਂ 'ਤੇ ਮਹਾਰਾਜ ਨੇ ਇੱਥੇ ਆ ਚੈਨਲ ਆਇਆ ਹੋਇਆ, ਕਹਿਣ ਦਾ ਮਤਲਬ ਮੈਂ ਤਾਂ ਇੰਨਾ ਟਾਈਮ ਲਾਇਆ ਇੱਥੇ, ਕੰਮ ਆਉਣ ਵਾਲੀ ਗੱਲ ਹੈ। ਉਸ ਤੋਂ ਬਾਅਦ ਵੀਰ ਅਖਬਾਰ ਦੇ ਵਿੱਚ ਛਪੀ, ਤੇ ਉਹ ਗਿਆਨੀ ਜੀ ਨੂੰ, ਗਿਆਨੀ ਦੇ ਸੰਬੰਧੀ ਨੇ ਸਜਾ ਕੇ ਅਖਬਾਰ ਉਹਦੇ ਮੂਹਰੇ ਰੱਖ ਕੇ ਕਿਹਾ ਵੀ ਗਿਆਨੀ ਜੀ ਤੁਸੀਂ ਜਿੱਤ ਗਏ। ਉਹ ਕਹਿੰਦੇ ਵੀ ਕੀ ਗੱਲ? ਉਹ ਕਹਿੰਦੇ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੁਸੀਂ ਜਾ ਕੇ ਰੌਲਾ ਪਾਇਆ ਸੀ, ਅੱਜ ਉਹ ਪੰਜਾਬ ਦੀਆਂ ਯੂਨੀਵਰਸਿਟੀਆਂ ਨੇ ਪ੍ਰਮਾਣਿਤ ਕਰ ਲਿਆ ਵੀ ਲੱਲੇ ਦੇ ਪੈਰ 'ਤੇ ਬਿੰਦੂ ਲਾ ਕੇ ਲਾ ਅੱਖਰ ਬਣਾਇਆ ਜਾਵੇ ਵੀ ਆਹ ਦੇਖੋ ਤੁਹਾਡਾ। ਉਹਨੇ ਮੈਨੂੰ ਫਿਰ ਫੋਨ ਕਰਿਆ, ਅਤੇ ਇਹ ਅੰਬਾਲਵੀ ਜੀ ਦੀ ਗੱਲ ਹੈ ਜਿਹੜੇ ਆ ਪੁਸਤਕਾਂ ਲਿਖੀਆਂ, ਅਤੇ ਉਹ ਗੱਲ ਜਿਹੜੀ ਅੱਠਵੀਂ ਕਲਾਸ ਦੀ ਸੀ ਜਾ ਕੇ ਕਿਤੇ ਯੂਨੀਵਰਸਿਟੀਆਂ ਦੇ ਵਿੱਚ ਪ੍ਰਮਾਣਿਤ ਹੋਈ। ਜੇ ਕੋਈ ਕਹੇ ਵੀ ਇਹ ਅੱਖਰ ਤੁਸੀਂ ਓਲਗੋ ਕਿਵੇਂ ਕਰਦੇ ਹੋ, ਇਹ ਸਾਡੀ ਸੰਪਰਦਾ ਦੇ ਕਹਿਣਗੇ ਜੀ ਇਹ ਸੰਤ ਕਰਦੇ, ਸਾਡੇ ਵੱਡੇ ਜਿਹੜੇ ਸੰਤਾਂ ਨੂੰ ਨਹੀਂ ਮੰਨਦੇ ਉਹਨਾਂ 'ਤੇ ਤਾਂ ਅਸਰ ਹੀ ਨਹੀਂ ਹੋਣਾ, ਇਸ ਗੱਲ ਦਾ ਕਹਿਣਗੇ ਸੰਤ ਕਰਦੇ ਹੋਣਗੇ ਤੁਹਾਡੇ। ਇਹ ਪਾਠ ਖਾਸ ਕਰਕੇ ਧਿਆਨ ਰੱਖਣਾ, ਅੱਜ ਯੂਨੀਵਰਸਿਟੀਆਂ ਦੇ ਵਿੱਚ ਵੀ ਇਹ ਗੱਲ ਫਿਰ ਮੰਨਣ ਵਿੱਚ ਆਈ ਅਤੇ ਲਿਖਤ ਵਿੱਚ ਆ ਗਈ ਅਤੇ ਅਖਬਾਰਾਂ 'ਚ ਛਪੀ। ਹਾਂਜੀ, ਹੁਣ ਇਹਦੇ ਜਿਸ ਪ੍ਰਕਾਰ ਫਿਰ ਇਹਦੀ ਜਿਹੜੀ ਅਰਥ ਨ ਦੁਬਾਰੇ ਬੋਲ ਦਿਓ ਜੀ, ਹੁਣ ਅਰਥਾਂ ਵਾਲੀ ਗੱਲ ਫਿਰ ਪਿੱਛੇ ਰਹਿ ਗਈ ਕਿਤੋਂ ਜੀ।
ਸੰਤ ਚ ਓਲਗ ਓਲਗਣੀ,
ਤੇ ਇਹ ਕਹਿੰਦੇ ਨੇ ਵੀ ਸੰਤ ਮਹਾਤਮਾ ਜਨ ਜਿਹੜੇ ਨੇ ਉਹਨਾਂ ਦਾ ਜਿਹੜਾ ਮਾਰਗ ਹੈ ਗਿਆਨ ਸਦ ਭਗਤੀ ਦੇ ਰਸਤੇ, ਜਿਹੜੀ ਪਿੱਛੇ ਗੱਲ ਹੋ ਚੁੱਕੀ ਹੈ, ਤੇ ਸੰਤ ਚ ਸੰਤਾਂ ਦਾ ਚਾਹ ਦਾ ਅਰਥ ਹੈ ਦੇ, ਸੰਤਾਂ ਦੇ ਓਲਗ ਦਾਸਾਂ ਦੇ ਵੀ ਓਲਗਣੀ ਦਾਸੀ ਬਣਾਉਣਾ ਕਰੋ, ਇਸ ਕਰਕੇ ਤੇ ਓਲਗ ਤਾਂ ਹੋ ਗਿਆ ਦਾਸ, ਕਹਿੰਦੇ ਉਹਨਾਂ ਦਾਸਾਂ ਦੀ ਓਲਗਣੀ ਦਾਸੀ ਬਣਾਉਣੀ ਕਰੋ ਮੇਰੀ ਬੁੱਧ ਨੂੰ, ਅਰਥ ਇਹ ਹੈ ਇਹਦਾ। ਜਾਂ ਓਲਗ ਉਹ ਜੋ ਪ੍ਰੇਮ ਦੀ ਲਗਨ ਸੰਤ ਜਿਨ੍ਹਾਂ ਨੂੰ ਲੱਗੀ ਹੈ, ਸਾਨੂੰ ਓਲਗਣੀ ਉਹੀ ਲਗਨ ਸਾਨੂੰ ਲੱਗ ਜਾਵੇ, ਜਿਹੜੀ ਭਗਤੀ ਦੀ ਲਗਨ ਉਹਨਾਂ ਨੂੰ ਲੱਗੀ ਹੋਈ ਹੈ।
ਔਰ ਇੱਕ ਮੰਗ ਭਗਤ ਚਿੰਤਾ ਮਨ,
ਹੇ ਮਹਾਰਾਜ ਇੱਕ ਔਰ ਤੁਹਾਡੀ ਭਗਤੀ ਜਿਹੜੀ ਚਿੰਤਾ ਮਨ ਮਨ ਦੀਆਂ ਸਾਰੀਆਂ ਚਿਤਵਣੀਆਂ ਨੂੰ ਪੂਰਨ ਕਰਨ ਵਾਲੀ ਹੈ, ਔਰ ਇੱਕ ਮੰਗੋ ਭਗਤ ਚਿੰਤਾ ਮਨ, ਇਹ ਮੈਨੂੰ ਮਹਾਰਾਜ ਦੇਣਾ ਕਰੋ, ਇਹ ਭਗਤੀ ਹੈ ਚਿੰਤਾਮਣੀ ਦੀ ਤਰ੍ਹਾਂ, ਇਹ ਮੈਂ ਮੰਗਦੀ ਹਾਂ, ਇਹ ਮੈਂ ਮੰਗਦਾ ਹਾਂ। ਭਗਤ ਰਵਿਦਾਸ ਜੀ ਕਹਿੰਦੇ ਚਿੰਤਾਮਣੀ ਜਿਵੇਂ ਪਾਰ ਜਾਤ ਵਿਰਸ਼ ਹੈ ਸਵਰਗ ਦਾ, ਚਿੰਤਾ ਮਣੀ ਵੀ ਕੈਸ ਹੈ, ਜਿਵੇਂ ਪਾਰਸ ਦੀ ਵੱਟੀ ਹੈ, ਹੁੰਦੀ ਤਾਂ ਪੱਥਰ ਦੀ ਵੱਟੀ ਬਣ ਗਈ ਹੈ, ਪਰ ਉਹਦੇ 'ਚ ਇੱਕ ਸ਼ਕਤੀ ਹੈ। ਸਤਯੁਗ ਤੋਂ ਇਹ ਪਰੰਪਰਾ, ਹੁਣ ਇਹ ਚੀਜ਼ਾਂ ਲੋਪ ਹੋ ਗਈਆਂ, ਹੁਣ ਨਾਸਤ ਕਰਨਗੇ, ਦਿਖਾਓ ਕਿੱਥੇ ਹੈ ਜੀ, ਉਹ ਤੋਂ ਇਹ ਝੂਠ ਬੋਲਦੇ ਹਾਂ, ਐਸੀ ਨਹੀਂ ਗੱਲ। ਉਹ ਚਿੰਤਾ ਮਣੀ ਵੱਟੀ ਜਿਹੜੀ ਹੈ ਕਿਸੇ ਦੇ ਹੱਥ ਵਿੱਚ ਆ ਜਾਏ, ਜੋ ਵੀ ਚਿਤਵਣੀ ਕਰਦਾ ਜਾਏਗਾ, ਚਿਤਵਣੀ ਪੂਰੀ ਹੁੰਦੀ ਚਲੀ ਜਾਂਦੀ, ਇਹ ਰੱਬੀ ਦਾਤ ਹੈ। ਇਸ ਕਰਕੇ ਪਰੰਪਰਾ ਚਲੀ ਆ ਰਹੀ ਹੈ। ਅਤੇ ਮਹਾਂਪੁਰਖਾਂ ਨੇ ਆਪਣੀ ਕਥਾ ਵਿੱਚ ਦੱਸਿਆ ਵੀ ਇੱਕ ਜ਼ਿਮੀਂਦਾਰ ਕਿੱਕਰ ਦੇ ਛਾਂ ਹੇਠ ਬੈਠ, ਕਿੱਕਰ ਦੀ ਛਾਂ ਕਿੰਨੀ ਕੁ ਹੁੰਦੀ ਆ, ਗਰਮੀ ਦਾ ਤਪਾਇਆ ਪਿਆ, ਰੇਤਲੀ ਜ਼ਮੀਨ ਸੀ, ਉਹ ਰੇਤਾ ਜਾਂ ਇਸ ਤਰ੍ਹਾਂ ਹਿਲਾਉਣ ਲੱਗ ਗਿਆ, ਬੰਦੇ ਦੇ ਵਿਹਲੇ ਦੇ ਹੱਥ ਨਹੀਂ ਰਹਿੰਦੇ। ਉਹ ਕਿਤੇ ਰੱਬ ਨੇ ਤਰਸ ਕਰਕੇ ਉਹਦੇ ਪਿਛਲੇ ਪੂਰਵਲਾ ਕਰਮ ਕੋਈ ਐਸਾ ਸੀ, ਉਹਦੇ 'ਚੋਂ ਚਿੰਤਾਮਣੀ ਨਿਕਲਿਆ ਜੀ, ਉਹਨੇ ਲਈ ਚੱਕ ਕੇ ਆਪਣੇ ਲੜ ਬੰਨ ਲਈ। ਇਸ ਤਰ੍ਹਾਂ ਕਹਿੰਦਾ ਵੀ ਬੜਾ ਸੋਹਣਾ ਪੱਥਰ ਹੈਗਾ, ਚਮਕਦਾ ਹੀ ਚੰਗਾ ਵਧੀਆ, ਵੀ ਚਲੋ ਇਹਨੂੰ ਅੱਗੇ ਪਰਿਵਾਰ ਨੂੰ ਦਿਖਾਵਾਂਗੇ। ਉਹਨੇ ਕਹਿੰਦਾ ਵੀ ਚਿਤਮਣੀ, ਹੁਣ ਚਿੰਤਾਮਣੀ ਸੀ ਉਹ, ਕਹਿੰਦਾ ਵੀ ਕਿੱਕਰ ਦੀ ਛਾਂ ਕੋਈ ਬਹੁਤੀ ਵਧੀਆ ਨਹੀਂ, ਜੇ ਕਿਤੇ ਚੰਗਾ ਕੋਈ ਬਹੁਤਾ ਅੰਬਾਂ ਦੀ ਛਾਂ ਹੀ ਹੁੰਦੀ ਕਿੰਨਾ ਵਧੀਆ, ਉਹ ਜਦੇ ਅੰਬਾਂ ਦੀ ਛਾਂ ਹੋ ਗਈ, ਅਤੇ ਅੰਬਾਂ ਦੀ ਛਾਂ ਹੋ ਗਈ ਤਾਂ ਕਹਿਣ ਲੱਗਿਆ ਵੀ ਬਾ ਰੱਬਾ, ਤੂੰ ਤਾਂ ਜੱਟ ਦੇ ਉੱਤੇ ਬੜਾ ਮਿਹਰਬਾਨ ਹੋਇਆ, ਮੈਂ ਸੋਚਣ ਦੀ ਉਹ ਗੱਲ ਸੀ ਜਦੇ ਤੂੰ ਸੋਹਣੇ ਬਿਰਸ਼ ਹੋ ਗਏ। ਕਹਿੰਦਾ ਵੀ ਜੇ ਕਿਤੇ ਤਲਾਅ ਹੋ ਗਏ ਨਹਾ ਹੀ ਲੈਂਦੀ, ਇਹਨੂੰ ਰੱਬ ਨੇ ਉਸੇ ਵੇਲੇ ਤਲਾਅ ਬਣਾਤਾ, ਪਰਮਾਤਮਾ ਵਾਸਤੇ ਕੀ ਆ ਕਿ ਛਿੰਨ ਵਿੱਚ ਸੰਸਾਰ ਬਣਾ ਦਿੰਦਾ। ਕਹਿੰਦਾ ਤਲਾਅ ਦੇ ਵਿੱਚ ਜੇ ਕਿਤੇ ਕਿਸ਼ਤੀ ਹੁੰਦੀ, ਕਹਿੰਦਾ ਲੋਕ ਸੈਰ ਕਰਦੇ ਨੇ, ਸੈਰੇ ਕਰਕੇ ਦੇਖ ਲੈਂਦੇ, ਉਹ ਕਿਸ਼ਤੀ ਆ ਗਈ ਉਹਦੇ 'ਚ ਬੈਠ ਗਿਆ। ਅਤੇ ਇਹਨੇ ਨੂੰ ਸਾਧ ਸਿੰਘ ਜੀ ਕੀ ਹੋਇਆ, ਇੱਕ ਕਾਂ ਆ ਕੇ ਤਲਾਅ 'ਤੇ ਪਾਣੀ ਪੀਣ ਲੱਗ ਗਿਆ, ਉਹ ਬਾਹਾਂ ਤਾਹਾਂ ਨੂੰ ਲਾਲ ਲਾਲ ਕੇ, ਉੜ ਜਾ ਕਾਵਾਂ ਉੜ ਜਾ, ਹਯਾਤ ਹਯਾਤ ਕਰਦਾ ਰਿਹਾ। ਕਾਂ ਬੜਾ ਬਸ਼ਰਮ ਹੁੰਦਾ, ਇਹ ਹੱਦ ਕਹੇ ਤਾਂ ਕਈ ਵਾਰੀ ਉੱਡਦਾ ਨਹੀਂ, ਇਹ ਉਦੋਂ ਉੱਡੂ ਜਦੋਂ ਇਹਨੂੰ ਖਤਰਾ ਪੈ ਵੀ ਮੇਰੀ ਇਹ ਸੱਟ ਨਾ ਮਾਰੇ, ਡੰਡਾ ਨਾ ਮਾਰੇ, ਡੰਡਾ ਤਾਂ ਨਹੀਂ ਚਲੋ, ਢੀਮ ਨਾ ਮਾਰੇ ਕੋਈ, ਰੋੜਾ ਨਾ ਮਾਰੇ ਮੇਰੇ। ਉਹ ਬਾਹਾਂ ਤਾਹਾਂ ਨੂੰ ਕਰਦਾ ਰਿਹਾ ਪਰ ਕਾਂ ਨਾ ਉੱਠਿਆ, ਬਸ਼ਰਮ ਹੋਇਆ ਵੀ ਉੱਡ ਜਾ ਕਾਵਾਂ, ਰੱਬ ਦੀਆਂ ਨਦੀਆਂ 'ਤੇ ਪਾਣੀ ਪੀ ਲੈ, ਮੇਰੀ ਤਲਾਅ 'ਚ ਪਾਣੀ ਨਾ ਪੀ, ਇਹ ਮੇਰਾ ਹੈ, ਨਾ ਉੱਡਿਆ। ਉਹਨੇ ਖੋਲ੍ਹ ਕੇ ਚਿੰਤਾ ਮਾਰੀ ਮਾਰੀ ਭਗਾ ਕੇ ਕਾਂ ਦੇ, ਸਾਰਾ ਕੁਛ ਉੱਥੇ ਖਤਮ ਹੋ ਗਿਆ, ਉਹੀ ਟੁੱਟੀ ਜਿਹੀ ਕਿੱਕਰ ਹੇਠ ਬੈਠਾ ਹੈ। ਕਹਿੰਦਾ ਉਹ ਹੋ, ਕਹਿੰਦਾ ਇਹ ਕੀ ਬਣ ਗਿਆ। ਇਹ ਸਾਧ ਸਿੰਘ ਜੀ ਕੀ ਹੈ ਵੀ ਆਮ ਕਰਕੇ ਕਈ ਵਾਰ ਇਹੋ ਜਿਹੇ ਦ੍ਰਿਸ਼ਟਾਂਤ ਕਲਪਤ ਵੀ ਹੁੰਦੇ ਹੈ, ਸਾਨੂੰ ਉਹਦਾ ਮਗਰ ਨਹੀਂ ਜਾਣ ਦੀ ਲੋੜ। ਇਹ ਕੀ ਹੈ, ਮਨੁੱਖਾ ਸਰੀਰ ਦੇ ਅੰਦਰ ਇਹ ਜਿਹੜਾ ਮਨੁੱਖਾ ਸਰੀਰ ਹੈ ਨਾ, ਟੁੱਟੀ ਜਿਹੀ ਕਿੱਕਰੀ ਆ, ਇਹਦੀ ਛਾਂ ਕੋਈ ਬਹੁਤੀ ਨਹੀਂ, ਸੁੱਖ ਬਹੁਤੇ ਨਹੀਂ ਹੈ ਇਹਦੇ 'ਚ, ਦੁੱਖ ਜ਼ਿਆਦੇ ਨੇ। ਇਹਦੇ ਵਿੱਚ ਜੀਵ ਆਤਮਾ ਬੈਠਾ, ਕਿਤੇ ਭਗਤੀ ਰੂਪੀ ਚਿੰਤਾਮਣੀ ਮਿਲ ਜਾਏ, ਉਹਦੇ ਪ੍ਰਤਾਪ ਨਾਲ ਫਿਰ ਇਹ ਸੋਚਦਾ ਮੇਰੇ ਕੋਲ ਬਾਗ ਹੋਣ, ਸੋਹਣੇ ਸੋਹਣੇ ਬਾਗ ਬਣ ਜਾਂਦੇ ਨੇ, ਮੇਰੀ ਲੋਕਾਂ 'ਚ ਸੋਭਾ ਹੋਵੇ, ਸੋਭਾ ਬਣ ਜਾਂਦੀ ਹੈ, ਲੋਕ ਮੇਰੀ ਪੂਜਾ ਕਰਨ, ਪੂਜਾ ਹੋਣ ਲੱਗ ਜਾਂਦੀ ਹੈ, ਅਤੇ ਮੇਰੇ ਕੋਲ ਬੜੇ ਬੜੇ ਨਹਾਉਣ ਵਾਸਤੇ ਇਹ ਜਿਹੜੇ ਛੋਟੇ ਤਲਾਅ ਨਹੀਂ ਘਰਾਂ ਦੇ 'ਚ ਬਣਾਏ ਹੁੰਦੇ ਜਿਹਨੂੰ ਪੂਲ ਕਹਿੰਦੇ ਆ, ਉਹ ਬਣ ਜਾਣ, ਉਹਦੇ 'ਚ ਨਹਾਇਆ ਕਰਾਂ, ਫੁਆਰੇ ਹੋਣ, ਇਹ ਭਗਤੀ ਦੇ ਪ੍ਰਤਾਪ ਨਾਲ ਬਣੀ ਜਾਂਦਾ ਸਭ ਕੁਝ। ਸੰਘਣੀ ਬਿਰਸ਼ਾਂ ਦੀ, ਬਾਗਾਂ ਦੀ ਛਾਂ ਦੀ ਤਰ੍ਹਾਂ ਚੰਗਾ ਸੰਘਣਾ ਪਰਿਵਾਰ ਹੋਵੇ, ਜੋ ਮੇਰੇ ਆਗਿਆਕਾਰ ਹੋਣ, ਸਭ ਕੁਝ ਬਣ ਜਾਂਦਾ। ਜਦੋਂ ਕਿਤੇ ਸਾਧ ਸਿੰਘ ਜੀ ਮਾੜੀ ਕਿਸਮਤ ਨੂੰ, ਜਿਵੇਂ ਉਹਨੇ ਕਾਂ ਦੇ ਭਗਾ ਕੇ ਮਾਰੀ ਸੀ ਚਿੰਤਾਮਣੀ, ਤੇ ਸਭ ਕੁਝ ਖਤਮ ਹੋ ਗਿਆ, ਤੇ ਕਾਂ ਕੀ ਹੈ, ਗੰਦਗੀ ਫੋਲਣ ਵਾਲਾ ਜਾਨਵਰ ਹੈ, ਤੇ ਕਿਤੇ ਦੀ ਕਾਮਨਾ ਉੱਠ ਖੜੇ ਤੇ ਗੰਦਗੀ ਵਾਲੇ ਕਾਂ ਦੀ ਤਰ੍ਹਾਂ ਸਾਧ ਸਿੰਘ ਜੀ ਇਹ ਚਿੰਤਾਮਣੀ ਰੂਪੀ ਭਗਤੀ ਨੂੰ ਭਗਾ ਕੇ ਮਾਰਦਾ, ਕਾਂ ਦੇ ਪਿੱਛੇ ਲੱਗ ਕੇ, ਵਾਸ਼ਨਾ ਦੇ ਪਿੱਛੇ ਲੱਗ ਕੇ ਭਗਤੀ ਕਰਨੀ ਛੱਡ ਦਿੱਤੀ, ਤੇ ਫਿਰ ਕੱਖ ਵੀ ਨਹੀਂ ਰਹਿੰਦਾ, ਮੁੜ ਕੇ ਉੱਥੇ ਦਾ ਉੱਥੇ ਆ ਜਾਂਦਾ, ਇਹਦਾ ਭਾਵ ਸਮਝਣਾ। ਇਸ ਕਰਕੇ ਮਹਾਰਾਜ ਇਹ ਭਗਤੀ ਰੂਪੀ ਚਿੰਤਾਮਣੀ ਦਿਓ, ਜਿਹੜੀ ਮੇਰੇ ਕੋਲ ਆ ਕੇ ਜਾਵੇ ਨਾ ਕਿਤੇ, ਜਿਹਦੇ ਪ੍ਰਤਾਪ ਦੇ ਨਾਲ ਮੈਂ ਔਰ ਇੱਕ ਮੰਗੂ ਭਗਤ ਚਿੰਤਾਮਣ, ਮੈਂ ਕਾਮਨਾ ਦੇ ਮਗਰ ਲਾ ਕੇ ਭਗਤੀ ਦੀ ਚਿੰਤਾਮਣੀ ਨਾ ਗਵਾ ਬੈਠਾ।
ਜਣੀ ਲਖਾਓ ਅਸੰਤ ਪਾਪੀ ਸਣ,
ਤੇ ਦੂਸਰਾ ਪਾਠ ਇਹਦਾ ਪਾਪੀ ਤੇ ਸਣ ਅਲੱਗ ਅਲੱਗ ਵੀ ਹੈ, ਪਰ ਤੁਸੀਂ ਇਕੱਠਾ ਕਰਨਾ ਪਾਪੀ ਸਣ, ਦੁਬਾਰੇ ਬੋਲਦੇ ਜੀ।
ਜਣੀ ਲਖਾਓ ਅਸੰਤ ਪਾਪੀ ਸਣ,
ਇਹ ਮਹਾਰਾਜ ਜੋ असंत नाम है जेड़े सासी जी शांति तो रहत ने जेड़े असंत असंत नाड़ी अनाड़ी उन्होंने कहा जाता है संत तो उल्ट मतलब हे महाराज जिन्हों का चित पामर पुरशां नूं असंत कहा जाता है शांति तो रहत ने जेड़े पामर पुरश जो पापी सन ते पाप ईसन पापा गुनाह कर्मां दा ईसन इच्छा वाले बने हुए ने इच्छा बनी हुई उन्हां ते उन्हां दा दर्शन जनी दा अर्थ है मता लिखावो जनो लिखाउणा करो पावे हां जांदा दर्शन ही ना कराओ जिहड़ी भगती दे टुटे होण इस करके जनी लिखावो असंत पापी सन ओ असंत पामर ते पापी जिहड़े पुरश न ਉਹ ਕੈਸੇ ਨ ਪਾਪੀ ਪੁਰਸ਼ ਨ ਇਹ ਦੂਸਰੇ ਪਾਠ ਦੇ ਅਨੁਸਾਰ ਅਰਥ ਹੋਣ ਲੱਗਿਆ ਪਾਠ ਤੁਸੀਂ ਉਗਮੀ ਕਰਨਾ ਜਿਵੇਂ ਪਹਿਲਾਂ ਦੇ ਉਹ ਪਾਪੀ ਪੁਰਸ਼ ਸਣ ਨਾਮ ਹੁੰਦਾ ਹੈ ਇੱਕ ਸਾਸ ਜੀ ਸਣੀ ਉਹ ਨਾਂ ਉਹਦਾ ਪੌਦੇ ਦਾ ਜ਼ਿਮੀਂਦਾਰ ਆਮ ਬੀਜਦੇ ਹੁੰਦੇ ਸੀ ਪਹਿਲਾਂ ਅਤੇ ਹਰ ਹਰ ਦੀ ਤਰ੍ਹਾਂ ਹੁੰਦੀ ਹੈ ਜਿਵੇਂ ਹਰ ਹਰ ਦੇ ਬੂਟੇ ਤਾਂ ਦੇਖੇ ਹੋਣਗੇ ਤੁਸੀਂ ਇਹਨੂੰ ਕੱਟ ਕੇ ਪਾਣੀ 'ਚ ਦੱਬ ਦਿੰਦੇ ਸੀ ਪਾਣੀ ਦੇ 'ਚ ਦੱਬ ਕੇ ਫਿਰ ਉਹ ਜਦੋਂ ਗਲ ਜਾਂਦੀ ਸੀ ਕਾਨਿਆਂ ਤੋਂ ਉਹਦਾ ਚਮੜੀ ਉੱਪਰ ਲੇਹਦੇ ਹੋ ਜਾਂਦੀ ਫਿਰ ਉਹ ਬਾਹਰ ਲਿਆ ਕੇ ਛੱਪੜ ਦੇ ਕਿਨਾਰੇ ਸਿੱਟ ਕੇ ਫਿਰ ਇੱਕ ਪਾਸੇ 'ਤੇ ਦੇੜਨਾ ਉਹਦੇ 'ਤੇ ਉਹਦੀ ਛਿੱਲੜ ਕੋਲ ਆ ਜਾਂਦੀ ਉਹਨੂੰ ਕਹਿੰਦੇ ਸਣ ਦਾ ਰੱਸਾ ਵੱਟਿਆ ਜਾਂਦਾ ਸੀ ਉਹਦੇ ਨਾਲ ਬੈਲਾਂ ਨੂੰ ਬੰਨਣਾ ਜਾਂ ਲੱਜਾਂ ਬਣਾਉਣੀਆਂ ਉਹ ਬਹੁਤ ਤਕੜੀ ਹੁੰਦੀ ਟੁੱਟਦੀ ਨਹੀਂ ਸੀ ਛੇਤੀ ਕਹਿੰਦੇ ਇਸ ਤਰ੍ਹਾਂ ਉਹ ਪਾਪੀ ਜਿਹੜੇ ਨੇ ਸਣਦੀ ਨਹੀਂ ਆਈ ਨਾ ਅਤੇ ਜਿਸ ਤਰ੍ਹਾਂ ਉਹਦੇ ਛਿੱਲੜ ਨੂੰ ਅਲੱਗ ਕਰਕੇ ਉਹ ਪਹਿਲਾਂ ਤਾਂ ਆਪਣੀ ਖੱਲ ਉਧੇੜ ਲੈਂਦੀ ਹੈ ਸਣ ਜਿਹੜੀ ਹੈ ਸਣ ਦਾ ਬੂਟਾ ਉਹਦੀ ਚਮੜੀ ਦੇੜ ਦਿੱਤੀ ਨਾ ਉਹਦੇ ਛਿੱਲੜ ਨੂੰ ਅਲੱਗ ਕਰ ਦਿੱਤਾ ਅਤੇ ਫਿਰ ਉਹਨੂੰ ਆਪਣੀ ਖੱਲ ਲੁਹਾ ਲਈ ਹੈ ਫਿਰ ਉਸ ਤੋਂ ਬਾਅਦ ਕੀ ਕਰਦੀ ਹੈ ਪਹਿਲਾਂ ਤਾਂ ਆਪਣੀ ਉਹ ਖੱਲ ਤਰਾਈ ਉਹਨੇ ਫਿਰ ਦੂਸਰਿਆਂ ਨੂੰ ਬੰਨਣ ਦਾ ਕੰਮ ਕਰਦੀ ਹੈ ਬਲਦ ਬੰਨ ਲਓ ਬੰਦੇ ਬੰਨ ਲਓ ਮੁਜ਼ਰਮ ਬੰਨ ਲਓ ਚੋਰਾਂ ਨੂੰ ਬੰਨ ਲਓ ਬੰਨਣ ਦਾ ਕੰਮ ਕਰਦੀ ਹੈ ਅੱਗੇ ਵੀ ਬੁਰਾ ਹੀ ਕੀਤਾ ਉਹਨੇ ਅਤੇ ਸਣ ਨੇ ਇਸ ਕਰਕੇ ਫਿਰ ਉਹ ਆਪਣੇ ਆਪ ਦੀ ਛਿੱਲ ਲਹਾਉਣਾ ਅਤੇ ਫਿਰ ਇਸੇ ਤਰ੍ਹਾਂ ਕਹਿੰਦੇ ਸਣ ਦੀ ਨਹੀਂ ਆਈ ਉਹ ਕਿਵੇਂ ਨੇ ਜਿਹੜੇ ਅਸੰਤ ਅਸੰਤ ਪਾਪੀ ਸਣ ਇਹ ਤਾਂ ਦੂਆ ਪਾਠ ਹੈ ਇਹ ਪਾਪੀ ਸਣ ਤੋਂ ਹੀ ਇਉਂ ਫਿਰ ਅਸੰਤ ਪਹਿਲਾਂ ਆਪ ਪਾਪ ਕਰਮ ਕਰਕੇ ਰਾਜਿਆਂ ਦੇ ਹਾਕਮਾਂ ਦੇ ਆਪਣੀ ਛਿੱਲ ਲਹਾਉਂਦੇ ਨੇ ਪਹਿਲਾਂ ਤਾਂ ਉਹ ਥਾਣਿਆਂ 'ਚ ਕੁੱਟ ਖਾਂਦੇ ਨੇ ਉਹਨਾਂ ਦੇ ਕੋਲੋਂ ਫਿਰ ਲੋਕਾਂ ਨੂੰ ਫਸਾਉਂਦੇ ਆ ਵੀ ਫਲਾਨਾ ਵੀ ਮੇਰੇ ਨਾਲ ਸੀ ਉਹਨਾਂ ਨੂੰ ਵੀ ਕੈਦ ਕਰਾ ਦਿੰਦੇ ਆ ਉਹਨਾਂ ਨੂੰ ਵੀ ਬੰਨ ਲੈਂਦੇ ਨਾਲ ਰੱਸੇ ਵਾਂਗ ਉਹਨਾਂ ਨੂੰ ਵੀ ਦੁੱਖ ਦਿੰਦੇ ਬਣ ਇਸ ਕਰਕੇ ਹੇ ਮਹਾਰਾਜ ਸਾਨੂੰ ਤਾਂ ਉਹਨਾਂ ਦਾ ਦਰਸ਼ਨ ਹੀ ਨਾ ਕਰਾਓ ਜਣੀ ਲਿਖਾਵੋ ਸਾਨੂੰ ਉਹਨਾਂ ਨੇ ਜਣੀ ਮਤਾਂ ਲਿਖਾਵੋ ਜਣਾਉਣਾ ਕਰੋ ਭਾਵ ਉਹਨਾਂ ਦਾ ਜਿਹੜਾ ਦਰਸ਼ਨ ਹੋਵੇ ਹੀ ਨਾ ਦਰਸ਼ਨ ਕਰਨਾ ਨਾ ਜਣਾਓ ਉਹਨਾਂ ਦਾ ਇਹ ਭਾਵ ਲਿਆ ਹੈ
ਰਵਿਦਾਸ ਭਣੈ ਜੋ ਜਾਣੈ ਸੋ ਜਾਣ
ਭਗਤ ਰਵਿਦਾਸ ਜੀ ਭਣੇ ਨਾਮ ਉਚਾਰਨ ਕਰਨ ਦਾ ਹੇ ਮਹਾਰਾਜ ਜੋ ਦੁਨੀਆਂ ਦੇ ਲੋਕ ਸੰਤ ਜਨਾਂ ਨੂੰ ਜਿਵੇਂ ਜਾਣੇ ਜਾਣਦੇ ਨੇ ਕਿਉਂਕਿ ਕੋਈ ਮਹਾਤਮਾ ਨੂੰ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਸੋ ਉਹ ਉਵੇਂ ਹੀ ਜਾਣਨ ਕਿਉਂਕਿ ਰਵਿਦਾਸ ਜੀ ਨੂੰ ਪੁੱਛਿਆ ਕਹਿੰਦੇ ਜੀ ਸੰਤਾਂ ਨੂੰ ਕੋਈ ਤਾਂ ਰੱਬ ਦਾ ਰੂਪ ਹੀ ਕਹਿੰਦਾ ਕੋਈ ਠੱਗ ਹੀ ਦੱਸਦਾ ਕੋਈ ਵਿਹਲੜ ਦੱਸਦਾ ਕੋਈ ਕਹਿੰਦਾ ਪਊਜਾ ਦਾ ਧਾਨ ਖਾਣ ਵਾਲੇ ਤੁਹਾਡਾ ਕੀ ਖਿਆਲ ਹੈ ਰਵਿਦਾਸ ਬਣੇ ਜੋ ਜਾਣੇ ਸੋ ਜਾਣੇ ਜਿਹੜਾ ਕਹਿੰਦਾ ਭਾਈ ਉਹ ਜਾਣੇ ਉਹਦੀ ਦ੍ਰਿਸ਼ਟੀ ਹੋਊਗੀ ਇਹ ਪਰ ਕਹਿੰਦੇ ਤੁਹਾਡਾ ਕੀ ਖਿਆਲ ਹੈ ਫਿਰ ਕਹਿੰਦੇ ਸਾਡਾ ਇਹ ਨਿਸ਼ਚਾ ਹੈ
ਸੰਤ ਅਨੰਤ ਹੈ ਅੰਤਰ ਨਾਹੀ
ਕਹਿੰਦੇ ਮੇਰਾ ਤਾਂ ਨਿਸ਼ਚਾ ਇਹ ਹੈ ਵੀ ਸੰਤ ਸ਼ਾਂਤ ਆਤਮਾ ਅਤੇ ਅਨੰਤ ਹੈ ਪਰਮੇਸ਼ੁਰ ਬੇਅੰਤ ਰੂਪ ਹੈ ਜਿਹੜਾ ਹੇ ਵਾਹਿਗੁਰੂ ਤੁਹਾਡੇ ਤੇ ਤੁਹਾਡੇ ਸੰਤਾਂ ਵਿੱਚ ਮੈਨੂੰ ਤਾਂ ਕੋਈ ਫਰਕ ਹੀ ਨਹੀਂ ਦਿਖਦਾ ਅੰਤਰਾ ਨਹੀਂ ਦਿਖਦਾ ਭੇਦ ਨਹੀਂ ਦਿਸਦਾ ਮੈਨੂੰ ਇੱਕੋ ਹੀ ਸਰੂਪ ਹੈ ਸੋ ਇਸ ਕਰਕੇ ਰਵਿਦਾਸ ਬਣੇ ਜੋ ਜਾਣੇ ਸੋ ਜਾਣ ਇਹ ਤਾਂ ਆਪਣਾ ਆਪਣਾ ਨਿਸ਼ਚਾ ਹੈ ਜੋ ਜਾਣਨੇ ਯੋਗ ਹੈ ਉਹ ਤੇਰੇ ਸੱਚ ਸਰੂਪ ਨੂੰ ਸੰਤ ਜਿਨ੍ਹਾਂ ਨੇ ਜਾਣਿਆ ਜੋ ਜਾਣੇ ਸੋ ਜਾਣ ਇਹਦਾ ਇਹ ਵੀ ਅਰਥ ਜਾਣਾ ਰਵਿਦਾਸ ਬਣੇ ਰਵਿਦਾਸ ਜੀ ਬਣੇ ਉਚਾਰਨ ਕਰਦੇ ਨੇ ਕਿ ਉਹਨਾਂ ਸੰਤ ਜਿਨ੍ਹਾਂ ਨੇ ਤੇਰੇ ਸਰੂਪ ਨੂੰ ਜਾਣ ਲਿਆ, ਜਿਨ੍ਹਾਂ ਨੇ ਜਾਣ ਲਿਆ ਤੇਰੇ ਵਿੱਚ ਤੇ ਉਹਨਾਂ ਚ ਕੋਈ ਫਰਕ ਨਹੀਂ ਹੈ।
ਆਸਾ
ਆਸਾ ਰਾਗ ਦੇ ਅੰਦਰ ਅੱਗੇ ਸ਼ਬਦ ਉਚਾਰਨ ਕੀਤਾ ਹੈ।
ਤੁਮ ਚੰਦਨ ਹਮ ਇਰੰਡ ਵਾਪੁਰੇ।
ਭਗਤ ਜੀ ਨੇ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਕੇ ਆਪਣੀ ਨਿਮਰਤਾ ਦਾ ਭਾਵ ਕਥਨ ਕੀਤਾ ਹੈ। ਹੇ ਪਰਮੇਸ਼ਰ, ਤੁਸੀਂ ਚੰਦਨ ਦੀ ਨਿਆਈ ਹੋ, ਜਿਹਦੇ ਖੁਸ਼ਬੂਆਂ ਹੀ ਖੁਸ਼ਬੂਆਂ ਆਉਂਦੀਆਂ। ਚੰਦਨ ਦੇ ਬੂਟੇ ਦੇ ਵਿੱਚ ਤਾਕਤ ਵੀ ਬੜੀ ਹੁੰਦੀ ਹੈ, ਉਸ ਤਰ੍ਹਾਂ ਵੀ ਲੱਕੜ ਤਕੜੀ ਹੈ ਇਹਦੀ। ਹਮ ਅਸੀਂ ਵਾਪਰੇ ਵਿਚਾਰੇ ਇਰੰਡ, ਇਰੰਡ ਕਿਉਂ ਕੀ ਹੈ ਜਿਹੜਾ, ਇਹਨੂੰ ਰਿੰਡ ਵੀ ਕਹੀ ਜਾਂਦੇ ਆ, ਅਰਿੰਡ ਵੀ ਕਹਿੰਦੇ ਆ ਕਈ ਜਗ੍ਹਾ। ਅਰਿੰਡ ਤੋਂ ਭਾਵ ਇਹ ਜਿਹੜਾ ਸਭ ਤੋਂ ਕਮਜ਼ੋਰ ਬੂਟਾ ਹੁੰਦਾ, ਆਵੇਂ ਖੜਾ ਹੁੰਦਾ ਤੇ ਖਦਾਨਾਂ 'ਚ ਖੜਾ ਹੁੰਦਾ, ਰੂੜੀਆਂ 'ਤੇ ਜੰਮ ਪੈਂਦਾ, ਉਹ ਬੂਟੇ ਦੀ ਨਿਆਂ ਉਹ ਹੈ ਨਿਕੰਮਾ, ਕੰਮ ਨਹੀਂ ਆਉਂਦਾ ਕੋਈ। ਕਿਉਂਕਿ ਰਿੰਡ ਦੀਆਂ ਨਾ ਤਾਂ ਕੋਈ ਸਤੀਰ ਬਣਾ ਸਕਦਾ, ਨਾ ਕੜੀਆਂ ਬਣਾ ਸਕਦਾ, ਨਾ ਖਿੜਕੀਆਂ ਦਰਵਾਜ਼ੇ ਬਣਦੇ, ਕੁਛ ਨਹੀਂ ਬਣਦਾ, ਇਹਦਾ ਨਿਕੰਮਾ ਹੈ, ਪੋਲਾ ਜਿਹਾ ਹੀ ਹੁੰਦਾ ਵਿੱਚੋਂ। ਇਸ ਕਰਕੇ ਪਰ ਇੱਕ ਗੱਲ ਹੈ ਵੀ ਹੈ ਤਾਂ ਅਸੀਂ ਇਰੰਡ ਦੀ ਤਰ੍ਹਾਂ ਵਪਰੇ ਵਿਚਾਰੇ, ਪਰ ਨਾਲ ਇਹ ਵੀ ਗੱਲ ਹੈ
ਸੰਗ ਤੁਮਾਰੇ ਬਾਸਾ।
ਜਿਵੇਂ ਚੰਦਨ ਦੇ ਕੋਲ ਜੇ ਕਿਤੇ ਰਿੰਡ ਹੋਵੇ ਉਹ ਚੰਦਨ ਬਣ ਜਾਂਦੀ ਹੈ, ਇਸ ਕਰਕੇ ਤੁਹਾਡੇ ਵਿੱਚ ਸਾਡਾ ਵਾਸਾ ਹੋ ਗਿਆ ਤੇ ਚੰਦਨ ਦੀ ਨਿਆਈ ਤੁਸੀਂ ਹੋ, ਇਰਿੰਡ ਦੀ ਤਰ੍ਹਾਂ ਅਸੀਂ ਹੈ, ਤੇ ਇਸ ਕਰਕੇ ਉਹ ਜਲਦੀ ਟੁੱਟ ਜਾਂਦੀ ਹੈ ਨਾ, ਇਹਦੀ ਲੱਕੜ ਜਿਹੜੀ ਹੈ ਕਮਜ਼ੋਰ ਜ਼ਿਆਦਾ ਹੁੰਦੀ ਹੈ, ਵਿੱਚ ਕੜੱਤਣ ਵੀ ਹੁੰਦੀ ਹੈ। ਇਉਂ ਅਸੀਂ ਇਰਿੰਡ ਦੀ ਨਿਆਈ ਕਮਜ਼ੋਰ ਹੈ ਤੇ ਛੇਤੀ ਸ਼ਰਧਾ ਤੋੜ ਬਹਿੰਦੇ ਹਾਂ, ਅਸੀਂ ਕੌੜੇ ਬਚਨ ਬੋਲਦੇ ਹਾਂ, ਪਰ ਤੁਹਾਡੇ ਨਾਲ ਸਾਡਾ ਬਸਣਾ ਤਾਂ ਹੋ ਰਿਹਾ ਨਾ, ਭਗਤੀ ਕਰਕੇ ਸਾਡਾ ਮਨ ਤੁਹਾਡੇ ਵਿੱਚ ਲੱਗਿਆ ਹੋਇਆ, ਤੁਹਾਡੀ ਸੰਗਤ ਦੇ ਵਿੱਚ ਵਸਦੇ ਹਾਂ।
ਨੀਚ ਰੂਖ ਤੇ ਊਚ ਭਈ ਹੈ,
ਤੁਹਾਡੇ ਸੰਗ ਕਰਕੇ ਅਸੀਂ ਨੀਚ ਨੀਵੇਂ ਰੁੱਖ ਬੂਟੇ ਤੋਂ, ਇਹ ਜਿਹੜਾ ਤੇਜ ਅਰਥ ਹੈ ਤੋਂ, ਤੇ ਊਚ ਉੱਚੇ ਭਏ ਹੋ ਗਏ ਹਾਂ। ਜਿਵੇਂ ਚੰਦਨ ਦੀ ਸੰਗਤ ਕਰਕੇ ਅਰਿੰਡ ਉੱਚਾ ਹੋ ਗਿਆ, ਤੁਹਾਡੀ ਭਗਤੀ ਕਰਕੇ ਅਸੀਂ ਉੱਚੇ ਹੋ ਗਏ ਹਾਂ।
ਗੰਧ ਸੁਗੰਧ ਨਿਵਾਸਾ,
ਤੁਹਾਡੀ ਭਗਤੀ ਰੂਪੀ ਸੁਗੰਧ ਜਿਹੜੀ ਹੈ ਖੁਸ਼ਬੂ ਦਾ ਨਾਮ ਹੈ, ਸਾਡੀ ਗੰਧ ਮੁਸ਼ਕ ਦੀ ਥਾਂ ਤੇ, ਕਹਿੰਦੇ ਗੰਧ ਨਾਮ ਇੱਥੇ ਮੁਸ਼ਕ ਦਾ, ਊਂ ਕੱਲੀ ਗੰਧ ਆਵੇ ਸੁਗੰਧੀ ਦਾ ਵਜ ਵੀ ਦਿੰਦੀ ਹੈ, ਗੰਧ ਮੁਸ਼ਕ ਦੀ ਥਾਂ ਤੇ ਨਿਵਾਸਾ ਨਿਵਾਸ ਪਾ ਗਏ ਹਾਂ, ਪਰ ਸੁਗੰਧੀ ਹੋਣ ਲੱਗ ਗਈ, ਭਗਤੀ ਰੂਪੀ ਸੁਗੰਧੀ ਆਉਣ ਲੱਗੀ, ਉਹਦੇ 'ਚ ਨਿਵਾਸ ਹੋ ਗਿਆ, ਜਾਂ ਸਾਰੀਆਂ ਸੁਗੰਧੀਆਂ ਵਿੱਚੋਂ ਭਗਤੀ ਰੂਪ ਸੁਗੰਧੀ ਵਿੱਚ ਵਾਸਾ ਹੋ ਗਿਆ ਹੈ।
ਮਾਧੋ ਸਤਸੰਗਤ ਸਰਨ ਤੁਮਾਰੀ।
ਹੇ ਮਾਧੋ, ਮਾਇਆ ਦੇ ਪਤੀ ਪਰਮੇਸ਼ਰ, ਅਸੀਂ ਤੁਹਾਡੀ ਸਤਸੰਗਤ ਦੀ ਸਰਨ ਓਟ ਲੈਣਾ ਕੀਤੀ ਹੈ।
ਹਮ ਔਗਣ ਤੁਮ ਉਪਕਾਰੀ।
ਅਸੀਂ ਤਾਂ ਔਗਣ ਗੁਨਾਹਾਂ ਨੂੰ ਕਰਨ ਵਾਲੇ ਹਾਂ, ਤੁਸੀਂ ਉਪਕਾਰੀ ਭਲਾ ਕਰਨ ਵਾਲੇ ਹੋ ਜੇ।
ਰਹਾਓ
ਅਸਥਾਈ ਦੇ ਕੇ ਫਰਮਾਉਂਦੇ
ਤੁਮ ਮਖਤੂਲ ਸੁਪੇਦ ਸਪੀਅਲ।
ਹੇ ਮਹਾਰਾਜ, ਤੁਸੀਂ ਸਪੇਦ ਚਿੱਟੇ ਤਹਿਤ ਪਿਲਤਣ ਦੇ ਮਖਤੂਲ, ਉਹ ਬੱਟੇ ਹੋਏ ਰੇਸ਼ਮ ਦੀ ਨਿਆਈ ਹੋ। ਹਮ ਅਸੀਂ ਅੱਗੇ ਦੱਸ ਦੇਣ, ਹਮ ਵਪਰੇ,
ਹਮ ਵਪਰੇ ਜਸ ਕੀੜਾ।
ਹਮ ਅਸੀਂ ਵਪਰੇ ਵਿਚਾਰੇ ਕੀੜਾ ਕੀੜੇ, ਜਸ ਦਾ ਅਰਥ ਹੈ ਵਰਗੇ, ਕੀੜੇ ਵਰਗੇ ਤੁੱਛ ਹਾਂ। ਜਿਵੇਂ ਰੇਸ਼ਮ ਦੇ ਕੀੜੇ ਸਹਿਤੂਤ ਖਾ ਖਾ ਕੇ ਫਿਰ ਰੇਸ਼ਮ ਦੇ ਲੱਛੇ ਪੈਦਾ ਕਰ ਦਿੰਦੇ ਆ, ਉਹਨਾਂ ਦੇ ਉਦਾਲੇ ਪੈਦਾ ਹੋ ਜਾਂਦਾ ਰੇਸ਼ਮ, ਇਉਂ ਅਸੀਂ ਤੁਹਾਡੇ ਜਸ ਰੂਪੀ ਰੇਸ਼ਮ ਨੂੰ ਉਗਾਉਣ ਰੂਪ ਪੈਦਾ ਕਰਨ ਵਾਲੇ ਹਾਂ। ਭਾਵ ਕੀ ਹੈ ਵੀ ਤੁਸੀਂ ਆਪ ਹੀ ਸਾਨੂੰ ਸਤਸੰਗਤ ਰੂਪੀ ਸਹਿਤੂਤ ਉੱਪਰ ਰੱਖ ਕੇ ਤੇ ਸਾਡੇ ਪਾਸੋਂ ਜਸ ਕਰਾਉਂਦੇ ਹੋ, ਤੇ ਉਸ ਨਾਲ ਦੁਨੀਆਂ ਵਿੱਚ ਸਾਡਾ ਵੀ ਜਸ ਹੋ ਰਿਹਾ। ਜਾਂ ਫਿਰ ਇਹ ਮਹਾਰਾਜ, ਅਸੀਂ ਚਿੱਟੇ ਰੇਸ਼ਮ ਦੇ, ਇਹ ਮਹਾਰਾਜ ਨਿਰਵਿਕਾਲ ਸਮਾਧੀ ਰੂਪ, ਜਿਹੜੀ ਨਿਰਵਿਕਲਪ ਸਮਾਧੀ ਹੈ, ਨਿਰਵਿਕਲਪ ਸਮਾਧੀ ਰੂਪ ਮਖਤੂਲ ਕਾਲਾ ਰੇਸ਼ਮ ਤੇ ਨਿਰਾਵਰਣ ਗਿਆਨ ਜਿਹੜਾ ਹੈ ਉਹ ਸਪੇਦ ਚਿੱਟੇ ਰਸਮ ਚਿੱਟੇ ਰੇਸ਼ਮ ਤੇ ਭਗਤੀ ਰੂਪ ਸਪੀਅਲ ਭਾਵ ਪੀਲਾ ਰੇਸ਼ਮ ਬਖਸ਼ਣ ਵਾਲੇ ਹੋ ਤੁਸੀਂ। ਪਰ ਅਸੀਂ ਕੀਰਾ ਕੀਰ ਭਾਵ ਕੰਗਾਲ ਹੈ ਮੰਗਦੇ ਹਾਂ, ਕੀਰ ਨਾਮ ਕੰਗਾਲ ਦਾ ਹੁੰਦਾ, ਇਹ ਅਰਥ ਲੈਣਾ ਇਹਦਾ, ਸਾਨੂੰ ਇਹ ਭਗਤੀ ਕਿਵੇਂ ਹੋ ਸਕੇਗੀ? ਅਸੀਂ ਤਾਂ ਕੀਰਾ ਕੱਪੜੇ ਦੇ ਨਿਆਈ ਹਾਂ, ਕੀਰਾ ਕੱਪੜੇ ਨੂੰ ਵੀ ਕਹਿੰਦੇ ਆ ਕਿਤੇ ਬੋਲੀਆਂ ਵੱਖਰੀਆਂ ਵੱਖਰੀਆਂ, ਤੇ ਜਾਂ ਫਿਰ ਤੱਪੜਾਂ ਵਿੱਚ ਰੇਸ਼ਮ ਦੇ ਲੱਛਿਆਂ ਨੂੰ ਲਪੇਟ ਕੇ ਸੰਦੂਕ ਦੇ ਵਿੱਚ ਰੱਖਦੇ ਆ, ਉਹ ਰੇਸ਼ਮ ਦੇ ਨਾਲ ਉਹਨਾਂ ਤੱਪੜਾਂ ਦੀ ਵੀ ਜਿਹੜੇ ਬਸਤਰ ਦੇ ਜਰੀਸ਼ ਦੇ ਕੱਪੜੇ ਲਪੇਟ ਦੇ ਆਗੇ ਉਹ ਵੀ ਜਸ ਵਾਲੇ ਹੋ ਜਾਂਦੇ ਨੇ। ਇਉਂ ਸਾਡਾ ਜਸ ਕਰਾਉਣ ਰੂਪ ਇਹ ਤੁਹਾਡਾ ਰੇਸ਼ਮ ਦੀ ਨਿਆਈ ਭਗਤੀ ਹੈ, ਉਹਦੇ ਚ ਮਹਾਰਾਜ ਸਾਡਾ ਹਿਰਦਾ ਲਿਪਟਣ ਕਰਕੇ ਇਹ ਵੀ ਸਤਿਕਾਰਯੋਗ ਹੋ ਗਏ ਅਸੀਂ। ਇਹ ਤੁਹਾਡੇ ਭਗਤੀ ਦਾ ਪ੍ਰਤਾਪ ਹੈ।
ਸਤ ਸੰਗਤ ਮਿਲ ਰਹੀ ਹੈ ਮਾਧੋ।
ਹੇ ਮਹਾਰਾਜ, ਐਸੀ ਕਿਰਪਾ ਕਰੋ ਕਿ ਅਸੀਂ ਤੇਰੀ ਸਤਸੰਗ ਦੇ ਵਿੱਚ ਇਸ ਪ੍ਰਕਾਰ ਮਿਲ ਰਹੀਏ, ਮਿਲੇ ਰਹੀਏ ਭਾਵ ਹਰ ਵਕਤ, ਜਿਵੇਂ
ਜੈਸੇ ਮਧੁਪ ਮਖੀਰਾ,
ਜਿਵੇਂ ਮਧੁਪ ਮਧੂ ਮੱਖੀ ਹੁੰਦੀ ਹੈ, ਸ਼ਹਿਦ ਦੀਆਂ ਮੱਖੀਆਂ ਨੂੰ, ਮਖੀਰਾ ਨਾਮ ਸ਼ਹਿਦ ਦੇ ਛੱਤੇ ਨੂੰ ਲੱਗੀਆਂ ਰਹਿੰਦੀਆਂ ਨੇ, ਜਿਵੇਂ ਮੱਖੀਆਂ ਸਾਰੀਆਂ ਰਲ ਮਿਲ ਕੇ ਉਹ ਛੱਤੇ ਉੱਪਰ ਬੈਠਦੀਆਂ ਨੇ, ਇਉਂ ਅਸੀਂ ਤੇਰੀ ਸੰਗਤ ਵਿੱਚ ਰਲ ਮਿਲ ਕੇ ਬੈਠਦੇ ਹਾਂ ਮਾਹਰ, ਜੈਸੇ ਮਧੁਪ ਮਖੀਰਾ। ਮੱਖੀਆਂ ਦਾ ਸੁਭਾਅ ਭਾਵੇਂ ਕੌੜਾ ਹੁੰਦਾ ਹੈ, ਜੇ ਉਹ ਕਿਤੇ ਡੰਗ ਮਾਰਦੇ ਨੇ ਸੋਜਾ ਆ ਜਾਂਦਾ ਹੈ, ਪਰ ਜਦੋਂ ਉਹੀ ਮੱਖੀਆਂ ਅੱਕ ਤੇ ਬਹਿੰਦੀਆਂ, ਧਤੂਰੇ ਤੇ ਬਹਿੰਦੀਆਂ, ਗੁਲਾਬ ਦੇ ਫੁੱਲਾਂ ਤੇ ਬਹਿੰਦੀਆਂ, ਉਹ ਫੁੱਲਾਂ ਵਿੱਚੋਂ ਰਸ ਲੈਂਦੀਆਂ ਨੇ, ਅੱਕ ਦੇ ਵਿੱਚੋਂ ਧਤੂਰੇ ਚੋਂ ਵੀ ਰਸ ਲੈਂਦੀਆਂ ਨੇ, ਸ਼ਹਿਦ ਪੈਦਾ ਕਰਦੀਆਂ ਨੇ, ਉਹਦੇ 'ਚ ਕੁੜੱਤਣ ਨਹੀਂ ਹੁੰਦੀ, ਸ਼ਹਿਦ ਦੇ ਵਿੱਚ ਮਿਠਾਸ ਹੀ ਮਿਠਾਸ ਹੁੰਦਾ। ਇਸੇ ਪ੍ਰਕਾਰ ਸਾਡੇ ਵੀ ਮੱਖੀਆਂ ਵਾਂਗ ਕੌੜੇ ਸੁਭਾਅ ਨੇ ਮਹਾਰਾਜ, ਫਿੱਕੇ ਵਚਨ ਬੋਲਦੇ ਹਾਂ, ਪਰ ਜਦੋਂ ਤੁਹਾਡੀ ਜਸ ਰੂਪੀ ਸ਼ਹਿਦ ਪੈਦਾ ਕਰਦੇ ਹਾਂ ਤਾਂ ਉਸ ਵਿੱਚ ਫਿਰ ਕੜੱਤਣ ਨਹੀਂ ਹੁੰਦਾ, ਤੁਹਾਡੇ ਜਸ ਵਿੱਚ ਕੜੱਤਣ ਨਹੀਂ ਹੈ। ਕਥਾ ਕੀਰਤਨ ਇਹ ਸ਼ਹਿਦ ਦੀ ਨਿਆਈ ਹੈ। ਜਦੋਂ ਸੰਗਤ ਰੂਪ ਵਿੱਚ ਬੈਠਦੇ ਹਾਂ, ਇਕੱਲੇ ਇਕੱਲੇ ਅਸੀਂ ਵਿਕਾਰਾਂ ਦੇ ਭਰੇ ਹੋਏ ਹਾਂ, ਇਕੱਲੇ ਇਕੱਲੇ ਅਸੀਂ ਇਸ ਤਰ੍ਹਾਂ ਦੇ ਫਿੱਕੇ ਵਚਨ ਵੀ ਬੋਲਣ ਵਾਲੇ ਹਾਂ, ਪਰ ਤੁਹਾਡੀ ਜਿਹੜੀ ਭਗਤੀ ਹੈ ਮਹਾਰਾਜ ਇਸ ਪ੍ਰਕਾਰ ਦੀ ਹੈ।
ਜਾਤੀ ਓਛਾ ਪਾਤੀ ਓਛਾ।
ਇਹ ਮਹਾਰਾਜ ਸਾਡੀ ਜਾਤੀ ਜਾਤ ਵੀ ਓਛਾ ਨੀਚ ਹੈ, ਮੈਨੂੰ ਲੋਕ ਚਮਿਆਰ ਕਹਿੰਦੇ ਨੇ, ਜਿਹੜੇ ਬ੍ਰਾਹਮਣ ਲੋਕ ਨੇ। ਪਾਤੀ ਕਤਾਰ ਦਾ ਵੀ ਓਛਾ ਘਟੀਆ ਸਾਡਾ ਵਾਤਾਵਰਨ ਸਾਰਾ, ਤੇ ਇਸ ਕਰਕੇ ਓਛਾ
ਓਛਾ ਜਨਮ ਹਮਾਰਾ।
ਹਮਾਰਾ ਸਾਡਾ ਜਨਮ ਵੀ ਓਛਾ ਨੀਚ ਲੱਗਣ ਦਾ ਹੀ ਹੈ ਮਹਾਰਾਜ।
ਰਾਜਾ ਰਾਮ ਕੀ ਸੇਵਨਾ ਕੀਨੀ।
ਭਗਤ ਰਵਿਦਾਸ ਜੀ, ਇਹ ਹੁਣ ਅਖੀਰਲੀ ਪੰਕਤੀ ਹੈ ਸ਼ਬਦ ਦੀ। ਰਾਜਾ ਨਾਮ ਹੈ ਪ੍ਰਕਾਸ਼ ਰੂਪ ਰਾਮ ਪਰਮੇਸ਼ਰ ਰਮੇ ਹੋਏ ਦੀ। ਆਪ ਜੀ ਦੀ ਭਗਤੀ ਭਗਤੀ ਰੂਪ ਸੇਵ ਟਹਿਲ ਨਹੀਂ ਕੀਤੀ ਹੈ, ਇਸ ਗੱਲ ਨੂੰ ਕਹਿੰਦੇ ਹਨ।
ਕਹਿ ਰਵਿਦਾਸ ਤੁਮਾਰਾ।
ਕੌਣ ਕਹਿੰਦਾ ਇਸ ਗੱਲ ਨੂੰ, ਕਹਿਣ ਵਾਲੇ ਕੌਣ? ਰਵਿਦਾਸ ਜੀ, ਭਗਤ ਰਵਿਦਾਸ ਜੀ ਕਹਿੰਦੇ ਮੈਨੂੰ ਚਮਿਆਰ ਕਹਿੰਦੇ ਨੇ ਲੋਕ, ਬ੍ਰਾਹਮਣ ਲੋਕ ਕਹਿੰਦੇ ਨੀਚ ਹੈ, ਚਮਿਆਰ ਹੈ। ਇਹਦੇ ਵਿੱਚ ਓਛੀ ਜਿਹੜੀ ਜਾਤੀ ਤੋਂ ਭਾਵ ਹੈ, ਜਾਤੀ ਓਛਾ ਪਾਤੀ ਓਛਾ, ਦੁਬਾਰੇ ਬੋਲ ਦੋ ਜੀ ਦੋ ਪੰਕਤੀਆਂ।
ਜਾਤੀ ਓਛਾ ਪਾਤੀ ਓਛਾ।
ਹੇ ਮਹਾਰਾਜ, ਅਸੀਂ ਜਾਤ ਦੇ ਅਭਿਮਾਨ ਵੱਲੋਂ ਵੀ ਓਛਾ ਹੌਲੇ ਹੋ ਗਏ ਹਾਂ, ਪਾਤੀ ਪੰਕਤੀ ਸ਼੍ਰੇਣੀਆਂ ਦੇ ਅਭਿਮਾਨ ਵੱਲੋਂ ਵੀ ਓਛਾ ਹਲਕੇ ਹੋ ਗਏ ਹਾਂ।
ਓਛਾ ਜਨਮ ਹਮਾਰਾ।
ਅਤੇ ਸਾਡਾ ਜਨਮ ਆਦਿ ਵੀ ਆਉਣਾ ਵੀ ਓਛਾ ਹੌਲਾ ਹੋ ਗਿਆ, ਭਾਵ ਜੂਨਾਂ ਵਿੱਚ ਨਹੀਂ ਆਵਾਂਗੇ ਹੁਣ ਅਸੀਂ, ਉਹ ਵੀ ਤੁਹਾਡੀ ਕਿਰਪਾ ਹੋ ਗਈ।
ਰਾਜਾ ਰਾਮ ਕੀ ਸੇਵਨਾ ਕੀਨੀ।
ਭਗਤ ਰਵਿਦਾਸ ਜੀ ਕਥਨ ਕਰਦੇ, ਹੇ ਰਾਜਾ ਪ੍ਰਕਾਸ਼ ਰੂ ਰਮੇ ਹੋਏ ਪਰਮੇਸ਼ਰ, ਅਸੀਂ ਹਰ ਵਕਤ ਤੇਰੀ ਪ੍ਰੇਮਾ ਭਗਤੀ ਦਾ ਸੇਵਨ ਕਰਦੇ ਹਾਂ।
ਕਹਿ ਰਵਿਦਾਸ ਚਮਾਰਾ।
ਤੇ ਚਮਾਰਾ ਦਾ ਅਰਥ ਕੀ ਹੈ? ਚਮ ਜਮਾ ਆਰਾ, ਚਮ ਦਾ ਭਾਵ ਹੈ ਦੇਹ ਦੇ ਆਰਾ ਵੈਰੀ ਹਾਂ, ਅਰਥਾਤ ਦੇਹ ਅਧਿਆਸ ਛੱਡ ਦਿੱਤਾ ਹੈ, ਦੇਹ ਅਧਿਆਸ ਦੇ ਬੈਰੀ ਹੈ ਉਹਨੂੰ ਚਮਾਰਾ ਕਹਿੰਦੇ ਆ, ਦੇਹ ਅਧਿਆਸ ਛੱਡ ਦਿੱਤੀ ਹੈ।
ਆਸਾ
ਆਸਾ ਰਾਗ ਦੇ ਅੰਦਰ ਕਥਨ ਕਰਦੇ ਆ, ਭਗਤ ਰਵਿਦਾਸ ਜੀ ਇੱਕ ਪੱਥਰ ਦੇ ਉੱਤੇ ਬੈਠ ਕੇ ਨਾ ਮੋਚੀ ਦਾ ਕੰਮ ਕਰਿਆ ਕਰਦੇ ਸੀ, ਜੁੱਤੀਆਂ ਕੱਢਦੇ ਸੀ, ਤੇ ਉਹ ਪੱਥਰ ਦਾ ਆਕਾਰ ਕੁਦਰਤੀ ਠਾਕਰਾਂ ਦੀ ਮੂਰਤੀ ਵਰਗਾ ਸੀ। ਉਹ ਇੱਕ ਦਿਨ ਉਹ ਵੈਸ਼ਨਵ ਆਇਆ, ਵੈਸ਼ਨਵ ਸੰਤ, ਉਹਨੇ ਦੇਖਿਆ ਵੀ ਇਹ ਤਾਂ ਠਾਕਰ ਦਾ ਰੂਪ ਹੈ। ਉਹ ਪੱਥਰ ਦੀ ਮੂਰਤੀ ਨੂੰ ਦੇਖ ਕੇ ਘਿਰਣਾ ਉਹਨੇ ਕੀਤੀ ਰਵਿਦਾਸ ਜੀ ਦੇ ਨਾਲ, ਕਿਹਾ ਕਹਿੰਦਾ ਇਹ ਪੱਥਰ ਵੀ ਮੈਨੂੰ ਦੇ ਦੇ, ਵੇਚ ਦੇ। ਭਗਤ ਜੀ ਨੇ ਨਾ ਕਰਤੀ, ਨਾ ਇਸ ਕਰਕੇ ਕੀਤੀ ਵੀ ਮੇਰਾ ਤਾਂ ਕੰਮ ਇਹਦੇ 'ਤੇ ਚੱਲਦਾ। ਉਹ ਵੈਸ਼ਨੂੰ ਵਾਪਸ ਮੁੜ ਗਿਆ। ਭਗਤ ਜੀ ਇੱਕ ਦਿਨ ਸੰਤ ਆ ਗਏ ਘਰ, ਘਰ ਦੇ ਵਿੱਚ ਕੋਈ ਪਦਾਰਥ ਹੈ ਨਹੀਂ ਸੀ, ਅਤੇ ਉਹ ਪਦਾਰਥ ਨਾ ਹੋਣ ਸਮਝ ਕੇ ਕਹਿੰਦੇ ਵੀ ਉਹਨੇ ਕਿਹਾ ਸੀ ਵੀ ਮੈਂ ਮੁੱਲ ਲੈ ਲੂੰ ਇਹ, ਚਲੋ ਕੰਮ ਤਾਂ ਭਾਵੇਂ ਇਹ ਤੋਂ ਬਿਨਾਂ ਖੜਦਾ ਮੇਰਾ। ਉਹ ਭੋਜਨ ਛਕਾਉਣ ਦੇ ਲਾਲਚ ਦੇ ਵਿੱਚ ਵੀ ਸੰਤ ਭੁੱਖੇ ਨਾ ਮੁੜ ਜਾਣ, ਧਨ ਦੀ ਲੋੜ ਪੈ ਗਈ, ਉਹਨਾਂ ਨੇ ਵੈਸ਼ਨੂੰ ਦੇ ਕੋਲ ਜਾ ਕੇ ਧਨ ਵੇਚਦਾ, ਉਹ ਪੱਥਰ ਵੇਚ ਦਿੱਤਾ, ਧਨ ਲੈ ਲਿਆ, ਉਹ ਧਨ ਦਾ ਸਿੱਧਾ ਲੈ ਕੇ ਸੰਤਾਂ ਨੂੰ ਪ੍ਰਸ਼ਾਦਾ ਛਕਾ ਦਿੱਤਾ। ਉਹ ਵੈਸ਼ਨੂੰ ਜਦੋਂ ਇਸ਼ਨਾਨ ਕਰਾ ਕੇ ਵਸਤਰ ਲਪੇਟ ਕੇ ਭੋਗ ਲਵਾ ਕੇ ਰਮਾਲਾ ਉਹਦੇ 'ਚ ਲਪੇਟਦਾ, ਰਾਤ ਨੂੰ ਜਦੋਂ ਸੁੱਤਾ ਸੁਪਨਾ ਆਇਆ, ਵੈਸ਼ਨੂੰ ਦੀ ਛਾਤੀ 'ਤੇ ਚੜ੍ਹ ਗਿਆ ਭਗਵਾਨ। ਕਹਿੰਦਾ ਤੁਸੀਂ ਮੈਨੂੰ ਮੇਰੇ ਭਗਤ ਤੋਂ ਵਿਛੋੜਾ ਪਾ ਦਿੱਤਾ, ਮੈਂ ਤਾਂ ਉਹਦੇ ਹੱਥਾਂ ਦੇ ਵਿੱਚ ਠੀਕ ਸੀ। ਇਹ ਪਰਮਾਤਮਾ ਨੇ ਦੱਸਣਾ ਸੀ ਵੀ ਮੈਨੂੰ ਭਗਤੀ ਪਿਆਰੀ ਹੈ। ਉਹ ਡਰਦਾ ਹੋਇਆ ਸਵੇਰੇ ਪੱਥਰ ਵਾਪਸ ਕਰ ਗਿਆ। ਕਹਿੰਦਾ ਜੀ ਆਹ ਲਓ, ਠਾਕਰ ਤਾਂ ਤੁਹਾਡੇ ਕੋਲ ਹੀ ਖੁਸ਼ ਰਹਿੰਦੇ ਹੈ, ਮੇਰੀ ਛਾਤੀ 'ਤੇ ਰੱਖ ਕੇ ਵੀ ਉਸ ਇਸ ਪ੍ਰਕਾਰ ਸਾਧ ਸਿੰਘ ਜੀ ਕਹਿ ਦਿੱਤਾ ਵੀ ਤੁਸੀਂ ਇਹ ਵਾਪਸ ਲੈ ਲਓ ਆਪਣਾ। ਇਉਂ ਛੇਤੀ ਛੇਤੀ ਰੱਖ ਕੇ ਉਹ ਪੈਸੇ ਬਣਾ ਲਏ ਉਹਨੇ ਕਾਹਲੀ ਦੇ ਵਿੱਚ। ਕਹਿੰਦਾ ਜੀ ਆਹ ਲਓ, ਉਹਨੂੰ ਐਂ ਸੀ ਕਿਤੇ ਠਾਕਰ ਦੁਬਾਰੇ ਨਾ ਫੇਰ ਕਿਤੇ ਮੇਰੇ 'ਤੇ ਨਾਰਾਜ਼ ਹੋ ਜਾਵੇ, ਡਰ ਗਿਆ ਬਹੁਤਾ ਜ਼ਿਆਦਾ। ਅਤੇ ਭਗਤ ਜੀ ਉਹਦੇ 'ਚ ਫੇਰ ਬੈਠ ਕੇ ਆਪਣੀਆਂ ਜੁੱਤੀਆਂ ਕੱਢਣ ਲੱਗ ਗਏ ਵੀ ਚੰਗਾ, ਮੇਰਾ ਤਾਂ ਕੰਮ ਖੜ੍ਹ ਗਿਆ ਸੀ, ਰੱਬ ਨੇ ਤਾਂ ਉਹਦਾ ਕੰਮ ਉਸ ਤਰ੍ਹਾਂ ਤੋਰਨ ਵਾਸਤੇ ਖੇਡ ਕੀਤੀ। ਰਾਤ ਨੂੰ ਸੁਪਨੇ ਦੇ ਵਿੱਚ ਭਗਵਾਨ ਜੀ ਰਬਦਾਸ ਦੀ ਛਾਤੀ 'ਤੇ ਚੜ੍ਹ ਗਏ ਸੁਪਨੇ ਦੇ ਵਿੱਚ, ਜਿਵੇਂ ਵੈਸ਼ਨੂੰ ਦੇ ਸੀੜੀ। ਹੁਣ ਕਿਹਾ ਭਗਵਾਨ ਜੀ ਕੀ ਕਸੂਰ ਹੋ ਗਈ ਮੇਰੇ ਤੋਂ? ਉਹ ਕਹਿੰਦੇ ਤੂੰ ਭਗਤ ਹੈ? ਮੈਂ ਇਹ ਦੱਸ ਵੀ ਭਗਤ ਹੈ ਕਿ ਜਾਂ ਤੂੰ ਵਪਾਰੀ ਹੈ, ਠੱਗ ਹੈ ਤੂੰ? ਕਹਿੰਦੇ ਜੀ ਕੀ ਗੱਲ ਹੋ ਗਈ? ਭਗਤ ਰਵਿਦਾਸ ਜੀ ਨੇ ਕਿਹਾ ਦੱਸੋ ਤਾਂ ਸਹੀ। ਉਹ ਕਹਿੰਦੇ ਵੀ ਇਹ ਦਾ ਭਗਵਾਨ ਨੇ ਕਿਹਾ ਤੂੰ ਉਹਨੂੰ ਚਲੋ ਵੇਚ ਦਿੱਤਾ ਸੀ ਪੱਥਰ, ਉਹ ਵੀ ਜਿਹੜਾ ਧਨ ਉਹਦਾ ਰੱਖਿਆ ਵੀ ਇਹ ਤੈਂ ਧਨ ਨਹੀਂ ਮੋੜਿਆ, ਧਨ ਤੂੰ ਆਪਣੇ ਕੋਲ ਰੱਖ ਲਿਆ, ਇਸ ਕਰਕੇ ਇਹ ਫਿਰ ਬੇਈਮਾਨਾ ਨਹੀਂ ਹੈ? ਜਿਹੜਾ ਜਦੋਂ ਤੈਨੂੰ ਧਨ ਦੇ ਕੇ ਲੈ ਕੇ ਗਿਆ ਸੀ ਉਹ ਪੱਥਰ, ਵੀ ਜਦੋਂ ਪੱਥਰ ਦੇਣ ਆ ਗਿਆ ਤੂੰ ਧਨ ਤਾਂ ਮੋੜ ਦਿੰਦਾ? ਕਹਿੰਦੇ ਜੀ ਉਹ ਕਾਹਲੀ ਕਾਹਲੀ ਮੁੜ ਗਿਆ। ਕਹਿੰਦੇ ਨਹੀਂ, ਹੁਣ ਤੈਨੂੰ ਸਜ਼ਾ ਦਿਉ ਮੈਂ। ਕਹਿੰਦੇ ਜੀ ਦੱਸੋ। ਕਹਿੰਦੇ ਨਾਲੇ ਧਨ ਲੈ ਲਿਆ ਨਾਲੇ ਪੱਥਰ ਲੈ ਲਿਆ। ਕਹਿੰਦੇ ਹੁਣ ਤੈਨੂੰ ਦੱਸੂਗਾ, ਤੈਨੂੰ ਦੁੱਖ ਦੇਊ, ਤੇਰੇ ਟੁਕੜੇ ਟੁਕੜੇ ਕਰ ਦੂੰ ਹੁਣ ਮੈਂ। ਭਗਤ ਰਵਿਦਾਸ ਜੀ ਨੇ ਫਿਰ ਉਸ ਵੇਲੇ ਜਦੋਂ ਜਾਗ ਖੁੱਲੀ, ਵਿਰਾਗ ਵਿੱਚ ਆ ਗਏ ਵੀ ਕੈਸਾ ਸੁਪਨਾ ਆਇਆ, ਉਸ ਵੇਲੇ ਉਪਦੇਸ਼ ਦੇਣ। ਇਹ ਖੇਡ ਪਰਮਾਤਮਾ ਨੇ ਰਚੀ, ਜਿਵੇਂ ਬੱਚਿਆਂ ਦੇ ਇਮਤਿਹਾਨ ਹੁੰਦੇ ਆ, ਇਹ ਪਰਖਣਾ ਸੀ। ਉਸ ਵੇਲੇ ਭਗਤ ਰਵਿਦਾਸ ਜੀ ਫਿਰ ਉੱਤਰ ਦੇ ਵਿੱਚ ਬੇਨਤੀ ਰੂਪ ਚ ਕਹਿੰਦੇ ਹਨ,
ਕਹਾ ਭਯੋ ਜੋ ਤਨ ਭਯੋ ਛਿਨ ਛਿਨ।
ਇਹ ਮਹਾਰਾਜ ਕਹਾ ਕੀ ਹੋ ਗਿਆ ਜੋ ਜੇ ਮੇਰਾ ਤਨ ਸਰੀਰ ਛਿਨ ਛਿਨ ਰੱਤੀ ਰੱਤੀ ਟੁਕੜੇ ਟੁਕੜੇ ਭਯੋ ਹੋ ਜਾਵੇ, ਜਾਣੀ ਇਹਨੂੰ ਕੱਟ ਦਿਓ ਜਾਂ ਕਿਸੇ ਤੋਂ ਕਟਾ ਦਿਓ। ਜੇਕਰ ਤੁਸੀਂ ਸਰੀਰ ਨੂੰ ਕੱਟ ਕੱਟ ਕੇ ਭੋਰਾ ਭੋਰਾ ਕਰ ਦੇਵੇਗਾ ਨਾ ਜਾਂ ਦੇਵੋਗੇ, ਤਾਂ ਫਿਰ ਕੀ ਹੋ ਜਾਏਗਾ? ਇਸ ਗੱਲ ਤੋਂ ਨਹੀਂ ਮੈਂ ਡਰਦਾ, ਮੈਨੂੰ ਇਹਦਾ ਕੋਈ ਭੈ ਨਹੀਂ ਹੈ।
ਪ੍ਰੇਮ ਜਾਏ ਤੋ ਡਰ ਪੈ ਤੀਰੋ ਜਾਨ।
ਆਕਾਸ਼ਵਾਣੀ ਹੋਈ ਫਿਰ ਤੈਨੂੰ ਡਰ ਕਿਸ ਗੱਲ ਦਾ ਹੈ? ਬੰਦੇ ਨੂੰ ਸਰੀਰ ਦਾ ਹੀ ਡਰ ਹੁੰਦਾ ਵੀ ਮੇਰਾ ਸਰੀਰ ਖਤਮ ਨਾ ਹੋ ਜਾਵੇ। ਤੂੰ ਕਹਿੰਦਾ ਰੰਚਕ ਰੰਤ ਕੱਟਿਆ ਜਾਵੇ ਤਾਂ ਵੀ ਡਰ ਨਹੀਂ। ਕਹਿੰਦੇ ਮਹਾਰਾਜ ਮੈਨੂੰ ਇੱਕ ਗੱਲ ਦਾ ਡਰ ਹੈ, ਪ੍ਰੇਮ ਜਾਏ ਤੋ ਡਰ ਪੈ ਤੇਰੋ ਜਾਨ, ਮੈਂ ਤੇਰਾ ਜਾਨ। ਹੇ ਮਹਾਰਾਜ, ਜੇ ਮੇਰੇ ਹਿਰਦੇ 'ਚ ਤੇਰਾ ਪ੍ਰੇਮ ਚਲਿਆ ਜਾਊਗਾ ਤਾਂ ਫਿਰ ਮੈਨੂੰ ਡਰ ਹੈ ਵੀ, ਪ੍ਰੇਮ ਦਾ ਡਰ ਹੈ ਵੀ ਇਹ ਨਹੀਂ ਜਾਣਾ ਚਾਹੀਦਾ। ਤੇਰਾ ਜਨ ਦੱਸ ਡਰ ਪੈ ਡਰਦਾ ਇਸ ਗੱਲੋਂ ਡਰਦਾ ਵੀ ਕਿਤੇ ਤੇਰਾ ਪ੍ਰੇਮ ਨਾ ਚਲਿਆ ਜਾਵੇ, ਹੋਰ ਗੱਲਾਂ ਦਾ ਮੈਨੂੰ ਡਰ ਨਹੀਂ, ਸਰੀਰ ਕੱਲ ਨੂੰ ਜਾਂਦਾ ਆ ਚਲਿਆ ਜਾਵੇ।
ਤੁਜ ਹੈ ਚਰਨ ਅਰਬਿੰਦ ਭਵਨ ਮਾਨ।
ਇਹ ਭਾਈ ਨੋਟ ਕਰੋ, ਪਾਠ ਜਿਹੜਾ ਹੈ ਇਹਨੂੰ ਸਮਝ ਲਓ ਚੰਗੀ ਤਰ੍ਹਾਂ। ਇਹ ਜਿਹੜਾ ਭਵਨ ਹੈ ਨਾ, ਭਵਨ ਮਨ, ਇਹ ਦੋ ਪਾਠ ਨੇ। ਭਵਨ ਦੇ ਥਾਂ ਤੇ ਭਵਰ ਵੀ ਹੁੰਦਾ, ਰਾਰਾ ਵੀ ਹੁੰਦਾ ਨੰਨੇ ਦੇ ਥਾਂ ਤੇ, ਇਹ ਪਾਠ ਅੰਤਰ ਹੈ। ਸਮਝ ਲਓ, ਕਿਸੇ ਪੋਥੀ ਦੇ ਵਿੱਚ ਰਾਰਾ ਹੋਵੇ ਫਿਰ ਤੁਸੀਂ ਭਰਮ 'ਚ ਪੈ ਜਾਓ। ਇਹਨੂੰ ਭਵਨ ਨੂੰ ਤੇ ਭਵਰ ਵੀ ਹੈ, ਕਿਉਂਕਿ ਲੜੀ ਵੀ ਉਹਦੇ ਨਾਲ ਜੁੜਦੀ ਹੈ ਇਸ ਕਰਕੇ। ਪਰ ਮੁੱਖ ਪਾਠ ਜਿਹੜਾ ਹੈ ਦਮਦਮਾ ਸਾਹਿਬ ਦਾ, ਮਹਾਂਪੁਰਖਾਂ ਨੇ ਜਿਹੜੇ ਭਵਨ ਮਨ ਇਹੀ ਰੱਖਣਾ। ਹੇ ਮਹਾਰਾਜ, ਤੁਹਾਡੇ ਚਰਨਾਂ ਦਾ ਅਰਵਿੰਦ ਕਮਲ ਦਾ ਨਾਂ ਹੈ, ਅਰਵਿੰਦ ਕਮਲਾਂ ਦੀ ਨਿਆਈ, ਤੁਹਾਡੇ ਜਿਹੜੇ ਚਰਨ ਉਹ ਤਾਂ ਕਮਲ ਦੀ ਨਿਆਈ ਨੇ, ਪਰ ਮੇਰਾ ਮਨ ਤੁਹਾਡੇ ਚਰਨਾਂ ਰੂਪੀ ਕਮਲਾਂ ਦੇ 'ਚ ਭਵਨ ਨਾਮ ਭਰਮਣ ਕਰਨ ਵਾਲਾ ਹੈ। ਭਰਮਣ ਕੌਣ ਕਰਦਾ? ਭਵਰਾ ਅਰਥ ਉਹੀ ਬਣੂਗਾ ਇਹਦਾ। ਜਾਂ ਫਿਰ ਤੁਹਾਡੇ ਚਰਨਾਂ ਰੂਪੀ ਕਮਲਾਂ 'ਚ ਮੇਰਾ ਮਨ ਰੂਪੀ ਭੌਰਾ ਭਵਨ ਘਰ ਬਣਿਆ ਹੋਇਆ ਉਹਦਾ, ਦੋਨੇ ਅਰਥ ਨੇ ਦੇ। ਇਸ ਕਰਕੇ
ਪਾਨ ਕਰਤ ਪਾਇਓ ਪਾਇਓ ਰਾਮਈਆ ਧਨ।
ਸਤਸੰਗਤ 'ਚ ਤੁਹਾਡੇ ਨਾਮ ਅੰਮ੍ਰਿਤ ਨੂੰ ਪਾਇਓ ਪ੍ਰਾਪਤ ਕਰਕੇ, ਜਾਣੀ ਪਾਨ ਪੀਣਾ ਕਰਤ ਕਰਦਾ ਹਾਂ, ਜਿਸ ਕਰਕੇ ਹੇ ਰਾਮਈਆ ਰਮੇ ਹੋਏ ਪ੍ਰਭੂ, ਤੇਰੀ ਪ੍ਰਾਪਤੀ ਰੂਪੀ ਧਨ ਨੂੰ ਮੈਂ ਪਾਇਓ ਪਾ ਲਿਆ। ਪਾਇਓ ਰਾਮਈਆ ਧਨ, ਇਸ ਕਰਕੇ ਜਾਂ ਫਿਰ ਪਾਇਓ ਪਾਉਣ ਯੋਗ ਰਮਈਆ ਪਰਮੇਸ਼ੁਰ ਤੇਰੇ ਸਰੂਪ ਰੂਪੀ ਧਨ ਨੂੰ, ਜਾਂ ਨਾਮ ਅੰਮ੍ਰਿਤ ਨੂੰ ਪਾਨ ਪੀਣਾ ਕਰਤ ਕਰਦਿਆਂ ਕਰਦਿਆਂ ਪਾਇਓ ਪਾ ਲਿਆ ਹੈ। ਅਸਾਈ ਦੇ ਕੇ ਫਰਮਾਉਂਦੇ ਆ ਜੀ,
ਸੰਪਤ ਬਿਪਤ ਪਟਲ ਮਾਇਆ ਧਨ,
ਇਹ ਜਿਹੜਾ ਪੱਪਾ ਟੈਂਕਾ ਤੇ ਲੱਲਾ, ਇਹਨੂੰ ਪਟਲ ਨਹੀਂ ਪੜ੍ਹਨਾ ਕਦੇ ਵੀ, ਭੋਲਾ ਜਾ ਪਾਠ ਪਟਲ। ਸੰਪਤ ਵਿਭੂਤੀ, ਵਿਭੂਤੀ ਆਦਿ ਦੇ ਸੁੱਖ ਸੰਪਤ ਮੁਸੀਬਤਾਂ ਜਿਹੜੀਆਂ ਸਾਧ ਸਿੰਘ ਜਿਹੜੀ ਬਿਪਤ ਜਿਹੜੀ ਹੈ, ਬਿਪਤ ਨਾਮ ਮੁਸੀਬਤ ਦਾ ਹੁੰਦਾ। ਸੰਪਤ ਬਿਪਤ ਮੁਸੀਬਤ ਧਨ ਆਦਿ ਇਹ ਮਾਇਆ ਦੇ ਪਾਏ ਹੋਏ ਪਟਲ ਨਾਮ ਪੜਦੇ ਦਾ, ਮਾਇਆ ਦੇ ਪਾਏ ਹੋਏ ਪੜਦੇ ਨੇ ਇਹ। ਅਮੀਰੀ ਹੋ ਜਾਣੀ, ਸੰਪਤ ਧਨ ਪਦਾਰਥ ਮਿਲ ਗਿਆ, ਬਿਪਤ ਗਰੀਬੀ ਆ ਗਈ, ਕੰਗਾਲੀ ਆ ਗਈ, ਇਹ ਪਟਲ ਮਾਇਆ ਦੇ ਪਾਏ ਹੋਏ ਪੜਦੇ ਨੇ। ਇਸ ਕਰਕੇ ਮਾਇਆ ਦੇ ਪਰਦਾ ਪਿਆ ਹੋਇਆ ਹੈ, ਜਿਹੜੇ ਕਰਕੇ ਗਰੀਬੀ ਅਮੀਰੀ ਮਹਿਸੂਸ ਹੁੰਦੀ ਹੈ।
ਤਾਮਹਿ ਮਗਨ ਹੋਤ ਨਾ ਤੇਰੋ ਜਨ,
ਇਸ ਕਰਕੇ ਇਹ ਮਾਇਆ ਦਾ ਪਰਦਾ ਰੂਪੀ ਜਾਂ ਫਿਰ ਇਹ ਧਨ ਵਿਭੂਤੀ ਆਦਿ ਧਨ ਨੂੰ ਉਧਰ ਲਾ ਲੈਣਾ। ਸੰਪਤ ਵਿਵਤ ਪਟਲ ਮਾਇਆ ਧਨ, ਸੰਪਤ ਵਿਭੂਤੀ ਆਦਿ ਦੇ ਸੁੱਖ ਸੰਪਤ ਮੁਸੀਬਤਾਂ ਜਾਂ ਧਨ ਆਦਿ ਸਿੱਧੇ ਤੌਰ ਤੇ ਮਾਇਆ ਦੇ ਪਾਏ ਹੋਏ ਪਰਦੇ ਨੇ। ਪਟਲਾਂ ਪੜਦੇ ਦਾ ਹੋ ਗਿਆ ਭਾਵ ਅਮੀਰੀ ਗਰੀਬੀ ਆਉਣੀ ਜਾਣੀ, ਇਹ ਮਾਇਆ ਦੀ ਪਟਲ ਪੜਦਾ ਪਿਆ ਹੋਇਆ। ਤਾਂ ਮਹਿ ਮਗਨ ਹੋਤ ਨਾ ਤੇਰੋ ਜਨ, ਜੋ ਤੇਰੀ ਪ੍ਰਾਪਤੀ ਵਿੱਚ ਵਿਘਨ ਪਾਉਣ ਵਾਲੇ ਨੇ, ਇਸ ਕਰਕੇ ਤੇਰੋ ਤੇਰਾ ਇਹ ਜਨ ਸੇਵਕ ਰਵਿਦਾਸ ਆਪਣੇ ਆਪ ਨੂੰ ਕਹਿੰਦੇ ਹੈ, ਤਾਂ ਉਹਨਾਂ ਪਦਾਰਥਾਂ ਦੇ ਮਹਿ ਵਿੱਚ ਮਗਨ ਮਸਤ ਨਹੀਂ ਹੁੰਦਾ ਹੈ, ਪਦਾਰਥਾਂ ਦੀ ਇੱਛਾ ਨਹੀਂ ਕਰਦਾ ਹੈ।
ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ,
ਇਹ ਮਹਾਰਾਜ ਤੇਰੋ ਤੁਹਾਡਾ ਜਨ ਦਾਸ, ਮੈਂ ਤਾਂ ਤੁਹਾਡੇ ਪ੍ਰੇਮ ਦੀ ਜੇਵਰੀ ਰੱਸੀ ਨਾਲ ਬਾਧਿਓ ਬੰਨਾ ਹੋਇਆ ਹਾਂ। ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ, ਤੁਹਾਨੂੰ ਅਸੀਂ ਪ੍ਰੇਮ ਰੂਪੀ ਰੱਸੀ ਦੇ ਨਾਲ ਬੰਨ ਲਿਆ ਹੈ। ਹੇ ਭਗਵਾਨ ਜੀ,
ਕਹਿ ਰਵਿਦਾਸ ਸੂਚਿਬੋ ਕਵਨ ਗੁਣ,
ਭਗਤ ਰਵਿਦਾਸ ਜੀ ਕਹਿ ਕਥਨ ਕਰਦੇ ਨੇ ਕਿ ਹੇ ਮਹਾਰਾਜ, ਤੇ ਤੁਹਾਡੀ ਪ੍ਰੇਮ ਰੂਪੀ ਰੱਸੀ ਤੋਂ ਛੂਟਬੋ ਛੁੱਟਣ ਕਰਕੇ ਕਹਿੰਦੇ ਮੈਨੂੰ ਕਵਨ ਕਿਹੜਾ ਗੁਣ ਲਾਭ ਪ੍ਰਾਪਤ ਹੋਏਗਾ, ਭਾਵ ਕੁਝ ਨਹੀਂ ਹੋਏਗਾ। ਜਾਂ ਫਿਰ ਹੇ ਮਹਾਰਾਜ, ਹੁਣ ਤੁਸੀਂ ਕਿਹੜੀ ਗੁਣ ਵਿਚਾਰ ਕਰਕੇ ਛੁੱਟੋਗੇ, ਕਿਉਂਕਿ ਤੁਹਾਨੂੰ ਅਸੀਂ ਇਸ ਪ੍ਰਕਾਰ ਬੰਨ ਲਿਆ ਹੈ। ਹੋਰ ਵੀ ਪ੍ਰਮਾਣ ਹੁੰਦੇ ਨੇ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਅਸੀਂ ਤਾਂ ਤੈਨੂੰ ਰਾਧ ਕੇ ਛੁੱਟ ਗਏ, ਤੂੰ ਕਿਹਨੂੰ ਰਾਧ ਕੇ ਛੁੱਟੇਗਾ, ਤੂੰ ਭਗਤਾਂ ਦੇ ਬਸ ਪਿਆ ਹੋਇਆ ਛੁੱਟ ਨਹੀਂ ਸਕੇਗਾ। ਮੇਰੀ ਬੰਧੀ ਭਗਤ ਛਡਾਵੈ, ਬੰਧ ਹੈ ਭਗਤ ਨੇ ਛੂਟੈ ਮੋਹੇ, ਏਕ ਸਮੇਂ ਮੋਹ ਕਹਿ ਬੰਧ ਹੈ ਤੋਫਨ ਮੋਹ ਪੈ ਜਵਾਬ ਨਾ ਹੋਏ। ਇਹ ਪ੍ਰੇਮ ਦੀ ਸਾਸ ਜੀ ਗੱਲ ਜਿਹੜੀ ਹੈ ਕਹੀ ਹੈ ਇੱਥੇ। ਅੱਗੇ ਹੁਣ ਦੱਸਦੇ ਹਨ
ਆਸਾ,
ਹਾਂਜੀ ਆਸਾ ਰਾਗ ਦੇ ਅੰਦਰ ਇਹ ਸ਼ਬਦ ਹੈ ਅੱਗੇ,
ਹਰ 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 ਹਰੇ।
ਇਹ ਦੇਖੋ ਹੁਣ ਸੱਤ ਵਾਰੀ ਹਰ ਸ਼ਬਦ ਆ ਗਿਆ, ਹੁਣ ਜਿਹੜੇ ਕਹਿੰਦੇ ਇੱਕੋ ਅਰਥ ਹੋਣਾ ਚਾਹੀਦਾ, ਦੱਸੋ ਇੱਕ ਅਰਥ ਕਿਵੇਂ ਹੋਜੂਗਾ ਫਿਰ। ਇਹ ਸੱਤੇ ਥਾਂ ਤੇ ਅਲੱਗ ਅਲੱਗ ਅਰਥ ਹੋਣਗੇ ਹਰ ਸ਼ਬਦ ਦੇ। ਪਹਿਲੇ ਜਿਹੜੇ ਚਾਰ ਹਰ ਹਰ ਨ, ਜੋ ਹਰ ਕਹੀਏ ਹਰੀ ਪਰਮੇਸ਼ਰ ਹੋ ਗਿਆ ਨਾ ਇੱਕ ਹਰ, ਆਪਣੇ ਭਗਤ ਇਹਨਾਂ ਦੁੱਖਾਂ ਨੂੰ ਹਰ ਹਰ ਨਾਮ ਨਾਸ ਕਰਨ ਵਾਲਾ, ਦੁੱਖਾਂ ਨੂੰ ਹਰ ਨਾਸ ਕਰਕੇ ਉਹਨਾਂ ਦੇ ਜੀਵਨ ਨੂੰ ਹਰ ਹਰਿਆ ਭਰਿਆ ਕਰਨ ਵਾਲਾ ਹੈ। ਤਿੰਨ ਹਰ ਹੋ ਗਏ ਜਿਹੜੇ ਉਸ ਪਰਮਾਤਮਾ ਦੇ ਹਰ ਹਰ ਨਾਮ ਨੂੰ, ਦੋ ਹਰ ਹਰ ਦੇ ਇਕੱਠਾ ਹੋ ਗਿਆ, ਹਰ ਹਰ ਨਾਮ ਨੂੰ ਮਨ ਵਾਣੀ ਸਰੀਰ ਕਰਕੇ ਜਪਦੇ ਨੇ, ਉਹ ਹਰੇ ਹਰਤ ਭਾਵ ਆਨੰਦ ਦੇ ਸਹਿਤ ਹੋਏ ਹਨ। ਹਰ ਹਰ ਹਰੇ, ਦੁਬਾਰੇ ਫਿਰ ਬੋਲ ਦੋ ਜੀ ਇਹ ਪੰਕਤੀ,
ਹਰ 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 ਹਰੇ।
ਹਰ ਨਾਮ ਹੈ ਹਾਥੀ ਦਾ, ਜਿਹੜਾ ਐਰਾਵਤ ਹਾਥੀ, ਹਰੀਹਰ ਖੇਤਰ ਦੀ ਕਹਾਣੀ ਜੀ। ਹਰ ਹਾਥੀ ਨੂੰ ਹਰ ਨਾਮ ਤੰਦੂਏ ਦਾ ਵੀ ਹੈ, ਹਰ ਤੰਦੂਏ ਨੇ ਹਰ ਨਾਮ ਪਾਣੀ ਦਾ, ਪਾਣੀ ਦੇ ਵਿੱਚੋਂ ਆਪਣੀਆਂ ਤਾਰਾਂ ਦੇ ਨਾਲ ਹੇਠਾਂ ਨੂੰ ਖਿੱਚ ਲਿਆ ਸੀ, ਤਾਂ ਫਿਰ ਹਾਥੀ ਨੇ ਭਗਵਾਨ ਨੂੰ ਹਰ ਨਾਮ ਕੌਲ ਫੁੱਲ ਦਾ ਵੀ ਹੈ, ਕੌਲ ਫੁੱਲ ਭੇਟ ਕਰਕੇ ਤੇ ਇਉਂ ਬਚਾਉਣ ਲਈ ਬੇਨਤੀ ਕੀਤੀ, ਮੈਨੂੰ ਬਚਾਓ। ਤਾਂ ਹਰ ਪਰਮੇਸ਼ਰ ਨੇ ਲਕਸ਼ਮੀ ਆਦਿ ਨੂੰ ਹਰ ਤਿਆਗ ਕੇ ਸੁਦਰਸ਼ਨ ਚੱਕਰ ਦੇ ਨਾਲ ਤੰਦੂ ਦੀਆਂ ਤਾਰਾਂ ਨੂੰ ਹਰੇ ਕਹੀਏ ਨਾਸ ਕਰ ਦਿੱਤਾ। ਇਸ ਤਰ੍ਹਾਂ ਇਹਦੇ ਐ ਅੱਖਰਾਂ ਦੀ ਲਵੰਤ ਨਾ ਜਾਣਨੀ। ਹਾਂਜੀ ਅੱਗੇ ਚਲੋ।
ਹਰ ਸਿਮਰਤ ਜਨ ਗਏ ਨਿਸਤਰ ਤਰੇ,
ਤੇ ਇਸ ਪ੍ਰਕਾਰ ਇਹ ਹਰ ਪਰਮੇਸ਼ਰ ਜੋ ਤੁਹਾਡਾ ਸਿਮਰਨ ਕਰਦੇ ਨੇ, ਸਿਮਰਤ ਸਿਮਰਤੀ ਵਿੱਚ ਲਿਆ ਕੇ ਸਿਮਰਨ ਚੇਤਾ ਕਰਦੇ ਨੇ, ਉਹ ਭਵ ਸਾਗਰ ਤੋਂ ਤੇ ਨਿਸ ਪ੍ਰਪੰਚ ਤੋਂ ਤਰ ਗਏ। ਉਹ ਗਏ ਨਿਸਤਰ ਤਰੇ, ਮਤਲਬ ਉਹ ਤਰ ਗਏ ਨਿਸ ਪ੍ਰਪੰਚ ਤੋਂ ਤਰਨ ਵਾਲੇ ਹੋ ਕੇ ਤਰ ਗਏ ਨੇ, ਭਾਵ ਕੀ ਹੈ ਮੁਕਤ ਹੋ ਗਏ ਹਨ। ਹੁਣ ਅਸਥਾਈ ਦੇ ਕੇ ਅੱਗੇ ਉਹਨਾਂ ਤਰਿਆਂ ਦੇ ਵਿੱਚ ਕੁਝ ਪ੍ਰਮਾਣ ਦੇਣਗੇ, ਦ੍ਰਿਸ਼ਟਾਂਤ ਦਿੰਦੇ ਨੇ, ਕਹਿੰਦੇ ਨੇ ਉਹਨਾਂ ਦਾ ਨਾਮ ਲੈ ਕੇ
ਹਰ ਕੇ ਨਾਮ ਕਬੀਰ ਉਜਾਗਰ।
ਕਹਿੰਦੇ ਪਰਮਾਤਮਾ ਦਾ ਨਾਮ ਜਪ ਕੇ ਕਬੀਰ ਜਿਹੜਾ ਉਹ ਮਸ਼ਹੂਰ ਹੋ ਗਿਆ, ਉਪਮਾ ਸਾਰੇ ਦੁਨੀਆਂ 'ਚ ਫੈਲ ਗਈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਜਹਾਨ ਦੇ ਜੀ ਪ੍ਰਗਟ ਹੋ ਗਏ ਹਨ ਕਬੀਰ ਸਾਹਿਬ।
ਜਨਮ ਜਨਮ ਕੇ ਕਾਟੇ ਕਾਗਰ,
ਜਨਮਾਂ ਜਨਮਾਤਰਾਂ ਦੇ ਉਹ ਜਿਹੜੇ ਹਿਸਾਬ ਕਿਤਾਬ ਵਾਲੇ ਜਿਹੜੇ ਕਾਗਰ ਕਾਗਜ਼ ਸੀ ਉਹ ਕਾਟੇ ਕੱਟ ਦਿੱਤੇ, ਜੋ ਅੰਤਸ਼ਕਰਨ ਦਿੰਦੇ ਜਨਮਾਂ ਜਨਮਾਤਰ ਸੰਸਕਾਰ ਰੂਪੀ ਕਾਗਜ਼ ਸੀ ਉਹ ਪਾੜ ਦਿੱਤੇ। ਧਰਮ ਰਾਜ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ। ਇਹ ਨਾਮ ਦੇ ਪ੍ਰਤਾਪ ਕਰਕੇ ਕਬੀਰ ਸਾਹਿਬ ਨੇ ਐਸਾ ਸੰਸਾਰ ਦੇ ਕਰਤੱਵ ਦਿਖਾਇਆ।
ਨਿਮਤ ਨਾਮ ਦੇ ਦੂਧ ਪੀ ਆਇਆ,
ਇਹਨੂੰ ਨਿਮਤ ਪੋਲਾ ਬੋਲਣ, ਨਿਮਤ ਨਾ ਬਣ ਜਾਏ। ਕਹਿੰਦੇ ਨਿਮਤ ਆਪਣੇ ਪਿਤਾ ਦੇ ਬਾਹਰ ਜਾਣ ਤੋਂ ਨਿਮਤ ਕਾਰਨ, ਕਹਿੰਦੇ ਨਿਮਤ ਨਿਮਰਤਾ ਦਾ ਨਾਮ ਵੀ ਹੈ। ਨਿਮਤ ਨਿਮਰਤਾ ਧਾਰ ਕੇ ਭਗਤ ਨਾਮਦੇਵ ਜੀ ਨੇ ਠਾਕੁਰ ਨੂੰ ਪ੍ਰਤੱਖ ਦੁੱਧ ਪੀ ਆਇਆ, ਪਿਲਾ ਦਿੱਤਾ ਸੀ, ਪਿਆਉਣਾ ਕੀਤਾ ਸੀ।
ਤਾਂ ਜਗ ਜਨਮ ਸੰਕਟ ਨਹੀਂ ਆਇਆ,
ਤੇ ਜਿਸ ਕਰਕੇ ਫਿਰ ਉਹ ਤੋ ਤਦ ਨਾਮਦੇਵ ਜੀ ਜਗ ਸੰਸਾਰ ਵਿੱਚ ਤੇ ਜਨਮਾਂ ਦੇ ਸੰਕਟ ਦੁੱਖ ਵਿੱਚ ਨਹੀਂ ਆਉਣਾ ਕੀਤਾ, ਉਹਨੇ ਭਾਵ ਮੁਕਤ ਹੋ ਗਿਆ ਹੈ ਨਾਮ ਦੇ ਪ੍ਰਤਾਪ ਕਰਕੇ।
ਜਨ ਰਵਿਦਾਸ ਰਾਮ ਰੰਗ ਰਾਤਾ,
ਕਿਉਂ ਭਗਤ ਰਵਿਦਾਸ ਜੀ ਕਥਨ ਕਰਦੇ ਆ ਕਿ ਹੇ ਰਾਮ ਪਰਮੇਸ਼ਰ ਮੈਂ ਵੀ ਜਨਦਾਸ ਤੁਹਾਡੇ ਰੰਗ ਪ੍ਰੇਮ ਦੇ ਚ ਰਾਤਾ ਰੰਗਿਆ ਹੋਇਆ ਹਾਂ, ਆਪ ਕਿਰਪਾ ਕਰੋ ਮਹਾਰਾਜ ਮੈਨੂੰ ਐਸਾ ਨਿਸ਼ਚਾ ਬਖਸ਼ੋ ਕਿ ਇਉਂ ਮੈਂ
ਗੁਰੂ ਪ੍ਰਸਾਦ ਨਰਕ ਨਹੀਂ ਜਾਤਾ,
ਕਿਉਂ ਇਸ ਤਰ੍ਹਾਂ ਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਮੈਂ ਨਰਕਾਂ ਵਿੱਚ ਨਹੀਂ ਜਾਤਾ ਜਾਵਾਂਗਾ, ਇਹ ਮੈਨੂੰ ਨਿਸ਼ਚਾ ਦਿਓ, ਇਹ ਜਾਂ ਮੈਨੂੰ ਇਹ ਨਿਸ਼ਚਾ ਹੈ। ਤੇ ਇਸ ਪ੍ਰਕਾਰ ਫਿਰ ਮੈਨੂੰ ਇਉਂ ਗੁਰਪ੍ਰਸਾਦ ਨਰਕ ਨਹੀਂ ਜਾਤਾ, ਇਸ ਢੰਗ ਦੇ ਨਾਲ ਜਿਹਦੇ ਉੱਤੇ ਗੁਰੂ ਦੀ ਪ੍ਰਸਾਦ ਕਿਰਪਾ ਹੋ ਜਾਂਦੀ ਹੈ ਉਹ ਨਰਕ ਦੇ ਵਿੱਚ ਨਹੀਂ ਜਾਂਦਾ ਤੇ ਮੈਂ ਨਹੀਂ ਜਾਵਾਂਗਾ, ਮੇਰੇ 'ਤੇ ਗੁਰੂ ਦੀ ਕਿਰਪਾ ਹੋ ਗਈ। ਕਿਸੇ ਆਦਮੀ ਨੇ ਬਹੁਤ ਲੋਭ ਵਿੱਚ ਲੱਗਾ ਹੋਇਆ ਦੇਖ ਕੇ ਰਵਿਦਾਸ ਜੀ ਅੱਗੇ ਸ਼ੁਭ ਉਪਦੇਸ਼ ਵੀ ਬਖਸ਼ਦੇ ਹਨ ਇਹਦੇ ਵਿੱਚ।
ਮਾਟੀ ਕੋ ਪੁੱਤਰਾ ਕੈਸੇ ਨਚਤ ਹੈ,
ਇਹ ਭਾਈ ਪੰਜਾਂ ਤੱਤਾਂ ਦੀ ਮਾਟੀ ਨਾਮ ਹੈ ਮਿੱਟੀ ਦਾ, ਇਹਦਾ ਬਣਿਆ ਹੋਇਆ ਪੁੱਤਰਾ ਨਾਮ ਹੈ ਪੁਤਲੇ ਦਾ ਹੈ, ਇਹ ਜੀਵ ਕੈਸੇ ਕਿਸ ਪ੍ਰਕਾਰ ਮਾਇਆ ਦੇ ਵਿੱਚ ਨਚਤ ਨੱਚਦਾ ਟੱਪਦਾ ਫਿਰਦਾ ਹੈ ਮਾਇਆ ਦੀ ਪ੍ਰਾਪਤੀ ਵਾਸਤੇ।
ਦੇਖ ਦੇਖ ਸੁਣ ਬੋਲ,
ਤੇ ਦੇਖੇ ਦੇਖਣ ਵਾਲੀਆਂ ਅੱਖਾਂ ਦੇ ਨਾਲ ਚਾਰੇ ਪਾਸੇ ਦੇਖੇ ਦੇਖਦਾ, ਕੰਨਾਂ ਨਾਲ ਕਦੇ ਤੇ ਕਦੇ ਤਾਂ ਕੁਝ ਸੁਣੇ ਸੁਣਦਾ ਹੈ, ਤੇ ਕਦੇ ਫਿਰ ਇਹ ਜਵਾਨ ਦੇ ਨਾਲ ਕੁਝ ਬੋਲੇ ਬੋਲਦਾ ਵੀ ਹੈ। ਅੱਗੇ ਬੋਲੇ ਦੌੜਿਓ
ਦੌੜਿਓ ਫਿਰਤ ਹੈ,
ਤੇ ਇਸ ਪ੍ਰਕਾਰ ਫਿਰ ਪੈਰਾਂ ਦੇ ਨਾਲ ਇੱਧਰ ਉੱਧਰ ਦੌੜਿਓ ਦੌੜਦਾ ਫਿਰਤ ਫਿਰਦਾ ਹੈ ਵੀ ਮਾਇਆ ਇੱਥੋਂ ਮਿਲ ਜਾਏ ਇੱਥੋਂ ਮਿਲ ਜਾਏ, ਹਲ ਹਲ ਕਰਦਾ ਫਿਰਦਾ ਹੈ। ਅਸਥਾਈ ਦੇ ਕੇ ਫਰਮਾਉਂਦੇ ਆ
ਜਬ ਕਛ ਪਾਵੇ ਤਬ ਗਰਭ ਕਰਤ ਹੈ,
ਜਦੋਂ ਇਹ ਮਨੁੱਖ ਕਛ ਥੋੜਾ ਪਦਾਰਥ ਪਾ ਲੈਂਦਾ ਨਾ, ਜਾਂ ਵਡਿਆਈ ਮਿਲ ਜਾਵੇ, ਧਨ ਪਦਾਰਥ ਮਿਲ ਜਾਵੇ, ਅਹੁਦਾ ਮਿਲ ਜਾਵੇ, ਤਾਂ ਜਦੋਂ ਪ੍ਰਾਪਤ ਕਰ ਲੈਂਦਾ ਹੈ ਤਾਂ ਫਿਰ ਗਰਭ ਹੰਕਾਰ ਕਰ ਬੈਠਦਾ ਹੈ।
ਮਾਇਆ ਗਈ ਤਬ ਰੋਵਨ ਲਗਤ ਹੈ,
ਜਦੋਂ ਮਾਇਆ ਚਲੀ ਗਈ ਵਿਭੂਤੀ ਤਾਂ ਫਿਰ ਰੋਣ ਲੱਗ ਜਾਂਦਾ ਹੈ, ਕਹਿੰਦਾ ਵੀ ਪੱਟੇ ਕੋਈ ਕੁਛ ਨਹੀਂ ਰਿਹਾ ਮੇਰੇ ਕੋਲ, ਫਿਰ ਊਂ ਰੋਈ ਜਾਂਦਾ ਹੈ।
ਮਨ ਵਿੱਚ ਕ੍ਰਮ ਰਸ ਕਸਹਿ ਲੁਭਾਨਾ,
ਮਨ ਹਿਰਦੇ ਵਿੱਚ ਬਾਣੀ ਤੇ ਕਰਮ ਕਰਮਾ ਕਰੋ, ਤੇ ਇਸ ਕਰਕੇ ਮਨ ਬਾਣੀ ਸਰੀਰ ਇਹ ਤਿੰਨੇ ਆ ਗਏ। ਮਨ ਵਿੱਚ ਕ੍ਰਮ, ਮਨ ਹਿਰਦੇ ਬਚ ਬਾਣੀ, ਕਰਮ ਕਰਮਾ ਭਾਵ ਸਰੀਰ ਕਰਕੇ, ਤੇ ਕੀ ਕਹਿੰਦਾ ਰਸ ਕਸੇ ਲਵਾਨਾ, ਉਹ ਰਸਾਂ ਕਸਾਂ ਦੇ ਕਸੀਸ ਦੇ ਕੇ ਕੱਢੇ ਹੋਏ ਸ਼ਰਾਬ ਆਜਮੇ ਰਸਾਂ ਕਸਾਂ ਦੇ ਲਵਾਨਾ ਲਵਾਇਮਾਨ ਹੋ ਰਿਹਾ ਹੈ।
ਬਿਨਸ ਗਿਆ ਜਾਏ ਕਹੂੰ ਸਮਾਨਾ,
ਜਦੋਂ ਬਿਨਸ ਨਾਸ ਹੋ ਗਿਆ ਭਾਵ ਮਰ ਗਿਆ, ਬਾਸ਼ਨ ਅਨੁਸਾਰ ਕਿਸੇ ਹੋਰ ਜੂਨੀ ਵਿੱਚ ਜਾ ਕੇ ਸਮਾਨਾ ਸਮਾ ਜਾਂਦਾ ਹੈ। ਜੈਸਾ ਕਿ ਜਿਤ ਲਾਗੋ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ, ਜਿਹੜੇ ਪਾਸੇ ਮਨ ਦੀ ਵਾਸ਼ਨਾ ਲੱਗੀ ਹੈ ਉੱਥੇ ਜਾ ਕੇ ਇਹ ਸਾਧ ਸਿੰਘ ਜੀ ਜਨਮ ਧਾਰਨ ਕਰ ਲਏ। ਅਤੇ ਜਿਵੇਂ ਉਹ ਭਗਤ ਜੀ ਦਾ ਸਾਰਾ ਸ਼ਬਦ ਆਊ ਹੈ ਹੀ, ਅੰਤਕਾਲ ਜੋ ਲਛਮੀ ਸਿਮਰੈ ਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਬਲ ਔਤਰੈ। ਇਸ ਪ੍ਰਕਾਰ ਦੀਆਂ ਜੂਨਾਂ ਮਿਲਦੀਆਂ ਨੇ।
ਕਹਿ ਰਵਿਦਾਸ ਵਾਜੀ ਜਗ ਭਾਈ।
ਹੁਣ ਭਗਤ ਰਵਿਦਾਸ ਜੀ ਸ਼ਬਦ ਸਮਾਪਤ ਕਰਦੇ ਹੈ। ਭਗਤ ਜੀ ਕਥਨ ਕਰਦੇ ਨੇ ਕਿ ਹੇ ਭਾਈ ਵੇ ਭਰਾਵੋ, ਇਹ ਜਿਹੜਾ ਜਗ ਸੰਸਾਰ ਹੈ, ਸੰਸਾਰ ਤਾਂ ਇੱਕ ਬਾਜੀ ਖੇਡ ਦੀ ਨਿਆਈ ਹੈ, ਹੋਰ ਕੁਛ ਨਹੀਂ, ਜਾਂ ਸੁਪਨੇ ਦੀ ਨਿਆਈ ਕਹਿ ਦਿੱਤਾ ਹੈ। ਜਿਉਂ ਸੁਪਨਾ ਅਰ ਪੇਖਣਾ, ਮਹਾਰਾਜ ਗੁਰੂ ਤੇਗ ਬਹਾਦਰ ਨੇ ਪੇਖਣਾ ਨਾਮ ਪੁਤਲੀਆਂ ਦੇ ਤਮਾਸ਼ੇ ਦਾ ਹੀ ਹੈ। ਇਸ ਪ੍ਰਕਾਰ ਦਾ ਸੰਸਾਰ ਹੈ, ਇਹ ਤਾਂ ਬਾਜੀ ਪਈ ਹੋਈ ਹੈ।
ਬਾਜੀ ਗਰ ਸੋ ਮੋਹਿ ਪ੍ਰੀਤ ਬਣ ਆਈ।
ਮੈਂ ਸਮਝ ਲਿਆ ਵੀ ਸੰਸਾਰ ਤਾਂ ਹੈਗੀ ਬਾਜੀ, ਇਹ ਬਾਜੀ ਪਾਉਣ ਵਾਲਾ ਬਾਜੀਗਰ ਹੈ ਪਰਮਾਤਮਾ, ਪਰ ਮੇਰੀ ਸੰਸਾਰ ਰੂਪੀ ਬਾਜੀ ਨੂੰ ਪਾਉਣ ਵਾਲਾ ਜੋ ਪਰਮੇਸ਼ਰ ਹੈ ਬਾਜੀਗਰ, ਤੇ ਉਸ ਦੇ ਸੌ ਸਾਥ ਤੇ ਮੇਰੀ ਪ੍ਰੀਤ ਬਣ ਆਈ ਹੈ, ਭਾਵ ਪਰਮੇਸ਼ਰ ਦੇ ਨਾਲ ਮੇਰੀ ਪ੍ਰੀਤੀ ਪੈ ਗਈ ਹੈ, ਜਾਂ ਪਰਮੇਸ਼ਰ ਦੇ ਨਾਲ ਪ੍ਰੀਤੀ ਮੈਂ ਪਾ ਲਈ ਹੈ। ਇੱਥੇ ਸਾਧ ਸਿੰਘ ਭਗਤ ਰਵਿਦਾਸ ਜੀ ਦੀ ਬਾਣੀ ਜਿਹੜੀ ਉਹ ਸਮਾਪਤ ਹੁੰਦੀ ਹੈ, ਜਿਵੇਂ ਪਿੱਛੇ ਨਾਮਦੇਵ ਜੀ ਦੀ ਬਾਣੀ ਸਮਾਪਤ ਹੋਈ ਸੀ, ਤੇ ਉੱਥੇ ਆਪਾਂ ਸਮਾਪਤੀ ਕਰ ਦਿੱਤੀ ਸੀ। ਭਾਵੇਂ ਸਾਰੀ ਭਗਤ ਬਾਣੀ ਅੱਜ ਸਮਾਪਤ ਹੋ ਸਕਦੀ ਸੀ, ਤੇ ਇੱਥੇ ਸਾਧ ਸਿੰਘ ਜੋਤੀ ਸਰੂਪ ਕਥਾ ਹੈ, ਸੰਗਰਾਂਦ ਦੀ ਕਥਾ ਜਿਹੜੀ ਆ ਉੱਥੇ ਹੁੰਦੀ ਹੈ ਮਹੀਨੇ ਦੀ, ਇਸ ਕਰਕੇ ਅੱਜ ਆਪਾਂ ਸਮੇਂ ਤੋਂ ਪਹਿਲਾਂ ਹੀ ਸਮਾਪਤੀ ਕਰਦੇ ਹਾਂ। ਇੰਨੀ ਕੁ ਸੇਵਾ ਅੱਜ ਪ੍ਰਵਾਨ ਕਰਨੀ, ਤੇ ਜਿਹੜੇ ਭਾਈ ਜਾ ਸਕਦੇ ਆ ਉਹ ਜੋਤੀ ਸਰੂਪ ਮਾਤਾ ਗੁਜਰ ਕੌਰ, ਅਮਰ ਸ਼ਹੀਦ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਹਿਬ ਦੇ ਚਰਨਾਂ 'ਚ ਬਹਿ ਕੇ ਉੱਥੇ ਮਹੀਨੇ ਦੀ ਕਥਾ ਉੱਥੇ ਸ਼ਰਵਣ ਕਰਨੀ ਹੈ। ਇੱਥੇ ਲੜੀਵਾਰ ਕਥਾ ਦਾ ਹੀ ਇਹਨਾਂ ਦਾ, ਕਿਉਂਕਿ ਬਿਲਕੁਲ ਨੇੜੇ ਬੈਠੇ ਹਾਂ ਆਪਾਂ, ਉੱਥੇ ਹੋਈ ਕਥਾ। ਆਓ ਸਤਿਗੁਰੂ ਕਿਰਪਾ ਕਰਨ, ਕੱਲ੍ਹ ਨੂੰ ਭਗਤ ਬਾਣੀ ਸਮਾਪਤ ਹੋਏਗੀ। ਇੱਥੇ ਹੀ ਸਮਾਪਤੀ ਹੈ ਜੀ।
ਕਹਿ ਰਵਿਦਾਸ ਬਾਜੀ ਜਗ ਭਾਈ, ਬਾਜੀ ਗਰ ਸੋ ਮੋਹਿ ਪ੍ਰੀਤ ਬਣ ਆਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।